رب النجات ارپات نہنج روپ رنگ ریخ پے کو کہنا سکت کے اچل مورتن بھو پرکاش امتوج کہجا کوٹ اندر اندران ساہ سہان گڑ جا پھر پون مہی پسور نر اسر نیت نیت بن ترن کہت کہ سرو نام کتھ کبن کرم نام برن سمت تیرے کبن کون گن کہ گاوا تو صاحب گنی ندانا تمری مہما برن نہ ساکو تو ٹھاکر اونچ بھگوانا تیرے گن بہت میں جانا میں مورخ کش دیجا پرنوت نانک سن میرے صاحب ڈبدا پتھر لیجا میرے صاحب کون جانے گن تیرے کہے نہ جانی اوگن میرے ہم اب گن پرے ایک گن ناہی امرت شاڑ دکھا دکھائی مایا موہ پرم پہ بھولے سکھدارا سو پریت لگائی کتم پنت سنیو گر سنگت تہ ملن جم پراس مٹائی ایک ارداس پاٹ کیرت کی گر رام داس راکھو سرنائی ایک ارداس پاٹ کیرت کی گر رام داس راکھو سرنائی
واہگرو صاحب جی کرم کھنڈ کی بانی جور تتھا ہور نہ کوئی ہور کرم کھنڈ کی بانی جور تتھا ہور نہ کوئی ہور تتھا جود مہابل سور تن مہ رام رہیا بھرپور تتھا سیتو سیتا مہما ماہے تاکہ روپ نہ کتنے جاہے نہ اوہ مرہے نہ ٹھاگے جاہے جن کا رام وسے من ماہے تتھا بھگت وسہے کے لو کرہے آنند سچا من سوئے سچ کھنڈ وسے نرنکار کر کر ویکھے نظر نہال تتھا کھنڈ منڈل ور پانڈ جے کو کتھا تا انت نا انت تتھا لو لو آکار جیو جیو حکم تیو تیو کار ویکھے وگسے کر ویچار نانک کتھنا کرڑا سار جیو جیو حکم تیو تیو کار ویکھے وگسے کر ویچار نانک کتھنا کرڑا سار
واہگرو جی کا خالصہ واہگرو جی کی فتح غریب نواز پت پاون بھگت وشل کرپا ندان جوت سروپ انتر جامی اکال پرخ واہگرو جی دے سرگن سروپ ست گرو شری گرو نانک دیو مہاراج سچے پاتشاہ جی دساں پاتشاہیاں دے آتمک گیان سروپ چور شدر تخت مالک ترکی بانی سروپ شری گرو گرنتھ صاحب مہاراج جی دی ساجی نواجی پرم سنمان جو گرو کرو خالصہ ساد سنگت جی ستگرو جی دی اپار بخشش دا صدقہ شام دے سجے ہوئے دیوان اندر آپ جی نے رہ رہا صاحب دا پاٹھ اتے گرو کی امرت مئی بانی دا شبد کیرتن سربن کیتا ہے ہن جو اس استھان تے گرو نانک صاحب مہاراج دی شاہکار رچنا श्री जपजी साहब बाणी की कथा चल रही है। चित बिरतियां एकाग्र करके श्रद्धा प्रेम भावना नाल सरवण करके होर लाह प्राप्त करो। पिछे 36 पौड़ियां की कथा आप जी सरवण कर चुके हो। 37वीं पौड़ी का पाठ आप जी ने हुण सरवण किया है। सतगुरु जी इन आखिरलियां पौड़ियां विच आत्मक अवस्थावां का जिक्र कर रहे हैं। धर्मखंड, ज्ञानखंड, सर्वखंड, कर्मखंड अते सचखंड, ये पांच खंड बयान किए हैं। संप्रदाय ज्ञानियां महापुरशां के अनुसार जिहड़ियां ज्ञान दियां सत भूमिका हैं, शुभ इच्छा एक दूजी भाव लख हो है। इस पौड़ी प्रारंभ करके शुभ इच्छा अगली पौड़ी सो विचारना, तीसरी तनु मानसा, चौथी सत्वापत असं सकत पदार्था भावनी, सतवीं अवस्था तुरिया अवस्था है। सो जिथे ब्रह्म ज्ञान की प्राप्ति है, सो इस प्रकार ये ज्ञान दिया भूमिकावां अंदरलियां अवस्थावां का जिक्र सच्चे पातशाह ने किया है। इस पौड़ी के अंदर सतगुरु जी जो कर्मखंड है, बख्शिश का खंड है, उस दे बारे च बयान कर रहे हैं। आप जी सरवण करो।
कर्मखंड की बाणी जोर।
कर्म लफज जे संस्कृत भाषा का मनिया जाए तो यह अर्थ है कर्म जो क्रिया है, जो करीदा है, कर्म का नाम कर्म है। पर इत्थे एक कर्म शब्द फारसी भाषा का है जिसका अर्थ है फजल, बख्शिश। बख्शिश के खंड विच बख्शिश वाली अवस्था विच जिहड़ा पहुंचा होया उसकी बाणी जो बोल हैं, वचन हैं, उन्हां विच बहुत ज्यादा जोर, ताकत, बल, समर्था होंदी है। भाई वीर सिंह साहब ने अर्थ किया इस पंक्ति का कि बख्शिश की खंड विच पहुंचे हुए जिहड़े महात्मा हैं, सो उत्थे जिहड़ी बनावट है जां उन्हां दी जो अवस्था है उन्हां दे अंदर एक ऐसा बल पैदा हुंदा है, वो कोई दुनिया नूं तंग करन वाला नहीं। वो जोर, वो बल जो परमात्मा विच है ते उसकी प्राप्ति करके रब दे प्यारिआं दे अंदर पैदा हुंदा है, जिस दे नाल विकार जीतदे हन, जिस बल दे नाल काम क्रोध मोह लोभ हंकार ते होर आसुरी संपदा दे उपर अपना जोर पै जांदा है। सब ये परमात्मा दी रची हुई माया अधीन हो जाती है। संत बबातर सिंह साहब एक बचन करया कर रहे सन कि नाम दे प्रताप नाल भगत दे अंदर ऐसी समर्था, ऐसी शक्ति, ऐसा बल पैदा हो जाता है जिस शक्ति, जिस समर्था दे आसरे करोड़ां ब्रह्मंड खड़े हैं। भाव जो वाहिगुरु सर्वशक्तिमान है, सो उसदे नाल मिलाप होण करके ब्रह्म ज्ञानी आप परमेश्वर रूप हो जाता है। सो जेवड़ सोभा जनै की एवड़ सोभा जनै की जेवड़ हर प्रताप है। इसे प्रकार वो रब दे प्यारियां दे बचना विच भी जोर तो होएगा ही, जिसने होर वादू बचन बोलनों अपने आप नूं नथिया है, अपने आप नूं रोकिया है और भजन विच ही सदा चित लाया होया है। रसना दे नाल भी वाहिगुरू का भजन करता है, उदा अंदर मन भी भजन विच जुड़िया हुंदा है। जदों इस अवस्था च पहुंच जाता है तो उसके बचना विच भी बहुत ताकत हुंदी है, बाणी विच जोर हुंदा है, बल हुंदा है, क्योंकि भगत मुख है ते बोलदे से वचन हो बंदे। जो भगत जन मुख तो बोलण वो वचन हो जाते हैं। सो सोई वरत्या जगत में घट घट मुख भणिया, वाहिगुरु वल्लों जो आग्या हुंदी आ उह घट घट मुख मुख तो वचन बोले जाते हैं। तो जिहड़े भगत जन हैं जदों इस अवस्था च पहुंच जाते हैं तो वाहिगुरु परमेश्वर भी उन्होंने वचन दे ताई पूरियां करदा है। जिस तरह भाई बुद्धू जी ਜਿਹੜੇ ਲਾਹੌਰ ਦੇ ਵਸਨੀਕ ਸਨ ਉਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਆਏ ਸੀ ਕਿ ਮਹਾਰਾਜ ਮੈਂ ਆਵੇ ਨੂੰ ਅੱਗ ਦੇਣੀ ਹੈ, ਮੇਰੀ ਇੱਟਾਂ ਪੱਕ ਜਾਣ, ਬਖਸ਼ਿਸ਼ ਕਰਿਓ। ਹਜ਼ੂਰ ਨੇ ਕਿਹਾ ਸੀ ਸਿੱਖਾਂ ਦੇ ਪ੍ਰਤੀ ਲੰਗਰ ਕਰਿਓ ਅਤੇ ਸਾਰਿਆਂ ਆਇਆ ਹੋਇਆਂ ਨੂੰ ਭਾਵਨਾ ਨਾਲ ਛਕਾਇਓ, ਆਵੇ ਦੀਆਂ ਇੱਟਾਂ ਪੱਕ ਜਾਣਗੀਆਂ। ਪਰ ਭਾਈ ਲੱਖੂ ਜੀ ਜਿਹੜੇ ਪਹਿਲਾਂ ਕਦੇ ਲੱਖੂ ਧਾੜਵੀ ਦੇ ਨਾਂ ਨਾਲ ਪ੍ਰਸਿੱਧ ਸੀ ਇਲਾਕੇ ਵਿੱਚ ਮਨਾਵੇ ਨਗਰ ਦੇ ਸਨ, ਪਰ ਸਤਿਗੁਰਾਂ ਦੀ ਸ਼ਰਨ ਆ ਗਏ ਸੀ ਸਿੱਖ ਰਾਹੀਂ। ਭਾਈ ਸਾਹਿਬ ਭਾਈ ਪੁਰਾਣਾ ਜੀ ਦੀ ਸੰਗਤ ਕਰਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਰਨ 'ਚ ਆਏ, ਨਾਮ ਦੇ ਵਿਆਸੀ ਬਣੇ, 21 ਪਾਠ ਜਪਜੀ ਸਾਹਿਬ ਦੇ ਰੋਜ਼ਾਨਾ ਕਰਿਆ ਕਰਦੇ ਸੀ। ਲਾਹੌਰ ਸ਼ਹਿਰ ਦੀਆਂ ਮਾਈਆਂ ਨੂੰ ਨਿਤ ਨਿਮਣਾ ਬਣਾ ਦਿੱਤਾ ਪਰ ਜਿਸ ਮਾਈ ਨੂੰ ਜਬਾਨੀ ਜਪਜੀ ਸਾਹਿਬ ਕੰਠ ਹੋਵੇਗਾ, ਨਿਤਨੇਮ ਕਰਦੀ ਹੋਵੇਗੀ, ਉਸਦੇ ਹੱਥੋਂ ਪ੍ਰਸ਼ਾਦਾ ਛਕਣਾ ਹੈ। ਇਸ ਪ੍ਰਕਾਰ ਦਾ ਉਹਨਾਂ ਦਾ ਜੀਵਨ ਸੀ। ਉਹ ਥੋੜ੍ਹਾ ਲੇਟ ਆਏ, ਚਰੋਕੇ ਆਏ, ਅਤੇ ਇਸ ਕਰਕੇ ਇਹ ਬੁੱਢੂ ਕਹਿਣ ਲੱਗਾ ਵੀ ਹੁਣ ਤਾਂ ਲੰਗਰ ਹੈ ਨਹੀਂ। ਕਹਿਣ ਲੱਗਾ ਜੋ ਘਰ ਵਿੱਚ ਰੁੱਖਾ ਮਿੱਸਾ ਹੈ ਮੈਨੂੰ ਛਕਾ, ਮੈਂ ਵੀ ਗੁਰੂ ਕਾ ਸਿੱਖ ਹਾਂ। ਪਰ ਇਹਨੇ ਛਕਾਇਆ ਨਾ। ਜਦੋਂ ਅਰਦਾਸੀ ਅਰਦਾਸ ਕਰਨ ਲੱਗਾ ਵੀ ਮਹਾਰਾਜ ਭਾਈ ਬੁੱਧੂ ਦਾ ਆਵਾ ਪੱਕ ਜਾਏ, ਭਾਈ ਲੱਖੂ ਜੀ ਕਹਿਣ ਲੱਗੇ ਨਹੀਂ ਆਵਾ ਕੱਚਾ ਹੀ ਰਹੇਗਾ। ਕਹਿਣ ਲੱਗੇ ਤੂੰ ਕੌਣ ਹੈ ਗੁਰੂ ਮਹਾਰਾਜ ਦੇ ਬਚਨ ਨੂੰ ਮੋੜਨ ਵਾਲਾ? ਕਹਿਣ ਲੱਗਾ ਮੈਂ ਵੀ ਗੁਰੂ ਦਾ ਆਦਰਾਂ ਜਿਹਾ ਸਿੱਖ ਹਾਂ, ਨਿਮਾਣਾ ਜਿਹਾ ਸਿੱਖ ਹਾਂ, ਇਸ ਕਰਕੇ ਮੈਂ ਜੋ ਕਹਿੰਦਾ ਉਹੀ ਹੋਵੇਗਾ, ਆਵਾ ਨਹੀਂ ਪੱਕੇਗਾ। ਸੋ ਬੁੱਧੂ ਦਾ ਆਵਾ ਪੱਕਾ ਨਾ। ਫਿਰ ਸ਼ਰਨ ਆਇਆ ਗੁਰੂ ਅਰਜਨ ਦੇਵ ਮਹਾਰਾਜ ਜੀ, ਤਾਂ ਹਜ਼ੂਰ ਕਹਿਣ ਲੱਗੇ ਅਸੀਂ ਭਾਈ ਲੱਖੂ ਜੀ ਰਸਨਾ 'ਤੇ ਬੈਠ ਕੇ ਤੇਥੋਂ ਭੋਜਨ ਮੰਗਿਆ ਸੀ, ਉਹ ਭੋਜਨ ਨਹੀਂ ਦਿੱਤਾ। ਉਹ 21 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦਾ, ਉਹਦੀ ਰਸਨਾ 'ਤੇ ਸਾਡਾ ਵਾਸਾ ਸੀ, ਇਸ ਕਰਕੇ ਹੁਣ ਬਚਨ ਤਾਂ ਉਹਦਾ ਹੀ ਪੂਰਾ ਹੋਵੇਗਾ, ਬਚਨ ਨਹੀਂ ਬਦਲਾਵਾਂਗੇ। ਪਰ ਜਾ ਹੁਣ ਤੂੰ ਸ਼ਰਨ ਆ ਗਿਆ, ਇੱਟਾਂ ਕੱਚੀਆਂ ਹੀ ਪੱਕੀਆਂ ਦੇ ਭਾਅ ਵਿਕ ਜਾਣਗੀਆਂ। ਸੋ ਮੀਂਹ ਪਿਆ, ਬਾਰਿਸ਼ ਹੋਈ, ਤਾਂ ਸੰਮਣ ਬੁਰਜ ਦੀ ਕੰਧ ਟੱਠੀ ਸੀ, ਇੱਟਾਂ ਨਾ ਕਦੋਂ ਮਿਲਣ। ਪਾਤਸ਼ਾਹੀ ਬੰਦਿਆਂ ਨੂੰ ਇੱਟਾਂ ਦੀ ਲੋੜ ਪਈ, ਤਾਂ ਇਸ ਦੀਆਂ ਕੱਚੀਆਂ ਇੱਟਾਂ ਮਹਿੰਗੇ ਭਾਅ, ਪੱਕੀਆਂ ਦੇ ਭਾਅ ਵਿਕ ਗਈਆਂ। ਪਰ ਸਤਿਗੁਰਾਂ ਨੇ ਬਚਨ ਨਹੀਂ ਸੀ ਬਦਲਾਇਆ ਭਾਈ ਲੱਖੂ ਦਾ। ਆਪਣੋ ਬਾਗ ਗੁਰ ਉਲਟਾਇਓ, ਸਿੱਖ ਕੋ ਬਾਗ ਨਾ ਸਤਿਗੁਰ ਉਲਟਾਇਓ, ਇਸ ਪਰ ਸਿੱਖ ਕੋ ਬਾਗ ਨਾ ਗੁਰ ਬਦਲਾਇਓ। ਇਉਂ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬਚਨ ਲਿਖੇ ਹੋਏ ਨੇ। ਇਸ ਪ੍ਰਕਾਰ ਇੱਕ ਭਾਈ ਗੋਦੜੀਆ ਜੀ ਹੋਏ ਨੇ, ਭਾਈ ਭਗਤੂ ਦੀ ਵੰਸ਼ ਵਿੱਚੋਂ ਜਿਹੜੇ ਹੋਏ ਨੇ, ਭਾਈ ਗੌਰਾ ਜੀ। ਭਾਈ ਭਗਤੂ ਦੇ ਦੋ ਪੁੱਤਰ ਸੀ, ਜੀਵਨ ਅਤੇ ਗੌਰਾ। ਇਹ ਭਾਈ ਗੌਰਾ ਜੀ ਦੇ ਕੋਲ ਭਾਈ ਗੋਦੜੀਆ ਜੀ ਰਿਹਾ ਕਰਦੇ ਸਨ। ਇੱਕ ਦਿਨ ਕਿਸੇ ਗਲਤੀ ਕਰਕੇ ਨੌਕਰ ਨੂੰ ਝਿੜਕਿਆ ਭਾਈ ਗੌਰੇ ਨੇ, ਅਤੇ ਭਾਈ ਗੋਦੜੀਆ ਜੀ ਕਹਿਣ ਲੱਗੇ ਵੀ ਗਰੀਬਾਂ ਦੇ ਉੱਪਰ ਇੰਝ ਮੰਦੇ ਬਚਨ ਨਹੀਂ ਬੋਲੀ ਦੇ, ਵੱਧ ਘੱਟ ਨਹੀਂ ਬੋਲੀ ਦਾ ਗਰੀਬਾਂ ਨਾਲ। ਕਹਿਣ ਲੱਗੇ ਤੈਨੂੰ ਕੀ ਪਤਾ ਵਿਹਾਰਾਂ ਦਾ, ਤੂੰ ਆਪਣਾ ਕੰਮ ਕਰੀ ਚੱਲ, ਇਹ ਨੌਕਰ ਇਸ ਤਰ੍ਹਾਂ ਹੀ ਸੁਤਰਾਉਂਦੇ ਆ। ਅਤੇ ਸੁੱਤੇ ਸਿੱਧੀ ਭਾਈ ਗੋਦੜੀਆ ਦੇ ਮੁੱਖ ਤੋਂ ਬਚਨ ਨਿਕਲਿਆ ਅਤੇ ਭਾਈ ਗੌਰਿਆ ਬੜਾ ਅਫਰਿਆ ਹੋਇਆ, ਉਹਨੂੰ ਉਸੇ ਵੇਲੇ ਅਫਰੇਵਾਂ ਹੋ ਗਿਆ, ਫਿਰ ਚਰਨਾਂ 'ਤੇ ਡਿੱਗ ਪਿਆ। ਕਹਿਣ ਲੱਗਾ ਮਹਾਰਾਜ ਤੁਹਾਡਾ ਬਚਨ ਪੂਰਾ ਹੋ ਗਿਆ, ਕਿਰਪਾ ਕਰੋ ਅਫਰੇਵਾਂ ਹਟਾ ਦਿਓ। ਸੋ ਫਿਰ ਅਫਰੇਵਾਂ ਹਟਾ ਦਿੱਤਾ। ਫਿਰ ਕਹਿਣ ਲੱਗੇ ਹੁਣ ਮਹਾਰਾਜ ਤੁਸੀਂ ਆਪਣੀ ਮਰਜ਼ੀ ਨਾਲ, ਸੁਤੰਤਰਤਾ ਨਾਲ ਵਿਚਰੋ, ਮੈਂ ਤੁਹਾਨੂੰ ਆਪਣੇ ਘਰ ਨਹੀਂ ਰੱਖ ਸਕਦਾ। ਫਿਰ ਉਹ ਭਾਈ ਗੋਦੜੀਆ ਜੀ ਉੱਥੋਂ ਚਲੇ ਗਏ ਅਤੇ ਘੁੰਮਦੇ ਘੁੰਮਾਉਂਦੇ ਫਿਰ ਆਪਣੇ ਘਰ ਆ ਗਏ। ਆਪਣੇ ਘਰ ਆਏ ਅਤੇ ਘਰਦਿਆਂ ਨੇ ਇੱਕ ਦਿਨ ਸਰੋਂ ਪੁੱਟਣ ਲਾ ਲਿਆ, ਸਾਰਾ ਦਿਨ ਸਰੋਂ ਪੁੱਟੀ ਗਏ, ਪ੍ਰਸ਼ਾਦਾ ਲੈ ਕੇ ਮਗਰ ਕੋਈ ਨਾ ਗਿਆ, ਕੋਈ ਰੰਗ ਰਾਹ ਹੀ ਲੰਘਦਾ ਹੈ, ਪੁੱਛਦਾ ਭਾਈ ਸਾਹਿਬ ਕੀ ਕਰਦੇ ਹੋ? ਥੋੜ੍ਹਾ ਜਿਹਾ ਵੀਰ ਰਸ 'ਚ ਆ ਕੇ ਕਹਿਣ ਲੱਗੇ ਘਰਦਿਆਂ ਦੀਆਂ ਜੜ੍ਹਾਂ ਪੁੱਟਦੇ ਹਾਂ, ਸਾਰੇ ਮਰ ਗਏ। ਫਿਰ ਸੁਤੰਤਰਤਾ ਨਾਲ ਵਿਚਰਨ ਲੱਗ ਪਏ। ਕਿਸੇ ਜੱਟ ਨੇ ਉਹਨਾਂ ਨੂੰ ਵਾਢੀ ਕਰਨ ਲਾ ਲਿਆ ਅਤੇ ਵਿਹਲਾ ਕਿੱਡਾ ਫਿੱਟਾ ਹੋਇਆ, ਆ ਮੇਰੇ ਨਾਲ ਵਾਢੀ ਕਰਾ। ਭਾਈ ਸਾਹਿਬ ਵਾਢੀ ਕਰਨ ਲੱਗ ਪਏ ਅਤੇ ਉਹ ਪੁੱਛਿਆ ਜੀ, ਕਿਸੇ ਨੇ ਦੱਸਿਆ ਵੀ ਇਹ ਤਾਂ ਮਹਾਂਪੁਰਸ਼ ਨੇ, ਇਹਨਾਂ ਦੀ ਸੇਵਾ ਕਰਕੇ ਪ੍ਰਸੰਨਤਾ ਲਓ, ਤੁਸੀਂ ਇਹਨੂੰ ਵਾਢੀ ਕਰਨ ਲਾਇਆ ਹੋਇਆ। ਫਿਰ ਬੇਨਤੀ ਕੀਤੀ ਵੀ ਮਹਾਂਪੁਰਸ਼ੋ, ਕੋਈ ਛਕਣਾ ਵਾਢੀ ਕਰਨ ਨੂੰ ਹਟ ਜਾਓ, ਆਓ ਬੈਠੋ, ਕੋਈ ਛਕਾਈਏ ਤੁਹਾਨੂੰ। ਕਹਿਣ ਲੱਗੇ ਦਹੀਂ ਛਕਣ ਦੀ ਇੱਛਾ। ਉਹ ਜੱਟ ਦੀ ਮਾਤਾ ਦਹੀਂ ਲੈ ਕੇ ਆਈ ਅਤੇ ਵਿੱਚ ਮਿਰਚਾਂ ਪਾ ਦਿੱਤੀਆਂ ਜ਼ਿਆਦੀਆਂ ਲਾਲ, ਅਤੇ ਦਹੀਂ ਛਕਣ ਲੱਗੇ ਅਤੇ ਮਿਰਚਾਂ ਲੱਗੀਆਂ। ਕਹਿਣ ਲੱਗਿਆ ਮਾਈ ਤੈਨੂੰ ਸੱਪ ਲੜ ਜਾਣੀਆਂ ਮਿਰਚਾਂ। ਉਸੇ ਵੇਲੇ ਨੇੜੇ ਸੱਪ ਨਿਕਲਿਆ ਅਤੇ ਮਾਈ ਨੂੰ ਲੜ ਗਿਆ, ਮਾਈ ਚੜ੍ਹਾਈ ਕਰ ਗਈ। ਫਿਰ ਉਹ ਜੱਟ ਵੀ ਹੱਥ ਜੋੜ ਕੇ ਖਲੋ ਗਿਆ ਵੀ ਮਹਾਂਪੁਰਸ਼ੋ ਆਪਣੀ ਮਰਜ਼ੀ ਨਾਲ ਵਿਚਰੋ। ਸੋ ਇਸ ਪ੍ਰਕਾਰ ਸੰਤ ਬਾਬਾ ਕੀਰਤਨ ਸਿੰਘ ਸਾਹਿਬ ਨੇ ਇੱਕ ਦੋ ਬਚਨ ਮੈਨੂੰ ਸੁਣਾਏ ਅਤੇ ਦਾਸ ਤੋਂ ਪਹਿਲਾਂ ਜਿਹੜੇ ਬਾਬਾ ਬਿਸ਼ਨ ਸਿੰਘ ਸਾਹਿਬ ਸੀ, ਉਹਨਾਂ ਤੋਂ ਪਹਿਲਾਂ ਸੰਤ ਬਾਬਾ ਗੁਰਮੁਖ ਸਿੰਘ ਸਾਹਿਬ ਹੋਏ ਨੇ, ਨਿਹੰਗ ਸਿੰਘ ਜੀ, ਬਾਬਾ ਬਕਾਲਾ ਸਾਹਿਬ। ਉਹਨਾਂ ਸੁਣਾਇਆ ਬਚਨ ਵੀ ਉਹ ਘੋੜੇ 'ਤੇ ਚੜ੍ਹੇ ਜਾਣ, ਕਿਸੇ ਜੱਟ ਦੀ ਜ਼ਮੀਨ ਦੇ ਬੰਨੇ ਉਹਦੀ ਲੰਘਦੇ ਜਾਂਦੇ ਸੀ ਅਤੇ ਜੱਟ ਜ਼ਿਮੀਂਦਾਰ ਨੇ ਆਮ ਮਾਮੂਲੀ ਜਿਹਾ ਨਿਹੰਗ ਸਿੰਘ ਸਮਝ ਕੇ ਅਤੇ ਉੱਚੀ ਆਵਾਜ਼ ਦਿੱਤੀ ਓਏ ਨਿਹੰਗਾ, ਤਾਂ ਉੱਥੋਂ ਵੀਰ ਰਸ ਜਾਣ ਕੇ ਕੋਈ ਕਹਿਣ ਲੱਗੇ ਹਾਥਿਓਂ ਕਰਕੇ, ਕਹਿਣ ਲੱਗੇ ਚੁੱਪ ਕਰ ਓਏ ਜੱਟਾ। ਇਹਨਾਂ ਬਚਨ ਕਰਨ ਦੀ ਦੇਰ ਸੀ, ਉਹ ਜੱਟ ਜ਼ਬਾਨ ਬੰਦ ਹੋ ਗਈ, ਗੁੰਗਾ ਹੋ ਗਿਆ, 12 ਸਾਲ ਗੁੰਗਾ ਹੀ ਰਿਹਾ ਤੇ ਗੁੰਗਾ ਹੀ ਮਰਿਆ। ਇਸੇ ਪ੍ਰਕਾਰ ਉੱਥੇ ਬਾਬਾ ਬਕਾਲਾ ਸਾਹਿਬ ਦਰਬਾਰ ਸਾਹਿਬ ਦੇ ਨੇੜੇ ਇੱਕ ਸਕੂਲ ਸੀ, ਤੇ ਉੱਥੇ ਜਿਹੜੇ ਗੁਸਲਖਾਨੇ ਸੀ ਉਹ ਗੁਰਦੁਆਰਾ ਸਾਹਿਬ ਦੀ ਤਰਫ ਨੇੜੇ ਬਣੇ ਹੋਏ ਸਨ, ਤੇ ਉੱਥੇ ਉਹ ਪਿਸ਼ਾਬ ਦਾ ਮੁਸ਼ਕ ਗੁਰਦੁਆਰਾ ਸਾਹਿਬ ਵਾਲੇ ਪਾਸੇ ਨੂੰ ਆਇਆ ਕਰਦਾ, ਤੇ ਉਹਨਾਂ ਨੂੰ ਬੇਨਤੀ ਕੀਤੀ ਹਟੇ ਨਾ। ਫਿਰ ਮਹਾਂਪੁਰਸ਼ਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਨੂੰ ਹਟਾਓ। ਉਹਨਾਂ ਨੂੰ ਕਿਹਾ ਵੀ ਇਸ ਪਾਸਿਓਂ ਗੁਸਲਖਾਨੇ ਪਰੇ ਕਰ ਲਓ, ਪਰ ਉਹ ਮੰਨੇ ਨਾ। 2 ਵਾਰੀ ਕਿਹਾ ਨਾ ਮੰਨੇ, ਫਿਰ ਕਹਿਣ ਲੱਗੇ ਅੱਛਾ ਤੁਹਾਨੂੰ ਬੰਨ ਹੀ ਪੈ ਜਾਏਗਾ, ਪਿਸ਼ਾਬ ਹੀ ਨਹੀਂ ਆਵੇਗਾ। ਉਹਨਾਂ ਦੇ ਬਚਨ ਕਰਨ ਦੇ ਕਰਕੇ ਫਿਰ ਸਾਰਿਆਂ ਟੀਚਰਾਂ ਨੂੰ, ਮਾਸਟਰ ਜਿਹੜੇ ਸੀ ਉਹਨਾਂ ਨੂੰ ਬੰਨ ਪੈ ਗਏ। ਫਿਰ ਆ ਕੇ ਲੱਗੇ ਲੇਲੜੀਆਂ ਕੱਢਣ, ਬੇਨਤੀਆਂ ਕਰਨ ਲੱਗੇ ਵੀ ਕਿਰਪਾ ਕਰੋ। ਕਹਿਣ ਲੱਗੇ ਜਾਓ ਹਟ ਜਾਏਗਾ, ਪਰ ਗੁਸਲਖਾਨੇ ਪਰੇ ਕਰ ਲਓ। ਗੁਰੂ ਮਹਾਰਾਜ ਦੇ ਦਰਬਾਰ ਵੱਲ ਨੂੰ ਬਦਬੋ ਆਉਂਦੀ ਹੈ, ਚੰਗਾ ਕੰਮ ਨਹੀਂ ਤੁਸੀਂ ਕਰਦੇ, ਫਿਰ ਹਟ ਗਏ। ਇਸੇ ਪ੍ਰਕਾਰ ਸ਼੍ਰੀਮਾਨ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਜਿਹੜੇ ਹੋਏ ਨੇ, ਉਹਨਾਂ ਦੇ ਬਾਰੇ 'ਚ ਇੱਕ ਬਚਨ ਮੈਂ ਪੜ੍ਹਿਆ ਵੀ ਉਹਨਾਂ ਦੇ ਪਾਸ ਸੰਗਤ ਆਇਆ ਕਰਦੀ ਸੀ, ਤੇ ਪਠਾਣਾ ਦੇ ਮੁੰਡਿਆਂ ਨੇ ਰਾਹ 'ਚ ਸੰਗਤਾਂ ਨੂੰ ਧੀਮਾਂ ਮਾਰਨੀਆਂ। ਇੱਕ ਪਿੰਡ ਸੀ ਤੇ ਪਠਾਣਾ ਦੇ ਬੱਚੇ ਕਿਸ਼ੋਰ ਉਮਰ ਦੇ ਧੀਮਾਂ ਮਾਰਿਆ ਕਰਦੇ। ਸੰਗਤ ਨੇ ਆ ਕੇ ਦੱਸਿਆ, ਮਹਾਂਪੁਰਸ਼ ਕਹਿਣ ਲੱਗੇ ਕੋਈ ਗੱਲ ਨਹੀਂ, ਜਵਾਕ ਹੈ, ਬੱਚੇ ਨੇ, ਕੋਈ ਗੱਲ ਨਹੀਂ। ਸੋ ਫਿਰ ਵੀ ਦੁਬਾਰਾ ਫਿਰ ਬੇਨਤੀ ਕੀਤੀ ਵੀ ਨਹੀਂ ਹਟੇ। ਕਹਿਣ ਲੱਗੇ ਕੜਾਹ ਪ੍ਰਸ਼ਾਦ ਬਣਾ ਕੇ ਲਿਆਇਓ, ਉਹਨਾਂ ਨੂੰ ਛਕਾਇਓ। ਤੇ ਦੁਬਾਰਾ ਫਿਰ ਆ ਕੇ ਦੱਸਿਆ ਜੀ ਅਜੇ ਵੀ ਨਹੀਂ ਹਟੇ। ਕਹਿੰਦੇ ਜੇ ਹੁਣ ਵੀ ਨਾ ਹਟਣਗੇ, ਫਿਰ ਸਾਡੇ ਵੱਲੋਂ ਬਚਨ ਕਰ ਦਿਓ ਵੀ ਕਰਮ ਸਿੰਘ ਕਹਿੰਦਾ ਵੀ ਪਠਾਣੋ ਤੁਹਾਡੀ ਮੌਤ ਦੇ ਵਾਰੰਟ ਆ ਗਏ। ਜਦੋਂ ਇੰਨੀ ਗੱਲ ਕੀਤੀ ਸੰਗਤ ਨੇ, ਤੇ 80 ਬੰਦੇ ਥੋੜੇ ਦਿਨਾਂ 'ਚ ਹੀ ਉਹ ਪਰਿਵਾਰ ਦੇ ਪਠਾਣਾ ਦੇ ਮਰ ਗਏ, ਕੋਲ ਨਾਸ਼ ਹੋਣ ਲੱਗ ਗਈ। ਇੱਕ ਬੱਚਾ ਛੋਟਾ ਜਿਹਾ ਗੋਦ 'ਚ ਰਹਿ ਗਿਆ। ਉਹ ਮਾਈ ਨੂੰ ਕਿਸੇ ਨੇ ਦੱਸਤਾ ਵੀ ਇਹ ਸਤਪੁਰਸ਼ਾਂ ਦੇ ਬਚਨ ਹੋਏ ਆ, ਤਾਂ ਇੰਜ ਹੋ ਰਿਹਾ। ਉਹ ਮਾਈ ਗੋਦੀ ਵਾਲੇ ਬੱਚੇ ਨੂੰ ਲੈ ਕੇ ਮਹਾਂਪੁਰਸ਼ਾਂ ਦੇ ਪਾਸ ਆਈ, ਬੜੀਆਂ ਬੇਨਤੀਆਂ ਕੀਤੀਆਂ, ਰੋਣ ਲੱਗ ਪਈ ਵੀ ਇਹ ਗੱਲ ਹੋਈ ਹੈ। ਕਹਿਣ ਲੱਗੇ ਅਸੀਂ ਕੁਝ ਨਹੀਂ ਕੀਤਾ, ਸੰਗਤ ਦਾ ਨਿਰਾਦਰ ਕਰਦੇ ਸੀ, ਇਸ ਕਰਕੇ ਆਪਣੀ ਕੀਤੀ ਦਾ ਫਲ ਹੀ ਪਾਇਆ, ਤੇ ਇਹ ਬੱਚੇ ਦੇ ਕੰਨ 'ਚ ਸਿੱਖਿਆ ਦੇ ਦਿਓ ਵੀ ਗੁਰੂ ਕੀ ਸੰਗਤ ਦਾ ਨਿਰਾਦਰ ਨਹੀਂ ਕਦੇ ਕਰੀਦਾ। ਸੋ ਇਸ ਪ੍ਰਕਾਰ ਜਿਹੜੇ ਕਰਮ ਖੰਡ ਬਖਸ਼ਿਸ਼ ਦੇ ਖੰਡ ਵਿੱਚ ਪਹੁੰਚੇ ਹੋਏ ਮਹਾਂਪੁਰਸ਼ ਹੋਇਆ ਕਰਦੇ ਨੇ, ਉਹਨਾਂ ਦੀ ਬਾਣੀ ਵਿੱਚ, ਬਚਨਾਂ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ, ਜ਼ੋਰ ਹੁੰਦਾ ਹੈ। ਸੋ ਕੀਤਾ ਲੋੜਨ ਸੋਈ ਕਰਾਇਨ, ਜੋ ਉਹ ਕਰਨਾ ਚਾਹੁੰਦੇ ਹੋਣ ਰੱਬ ਤੋਂ ਉਹ ਕੁਝ ਹੀ ਕਰਾ ਲੈਂਦੇ ਨੇ। ਕਿਉਂਕਿ ਵਾਹਿਗੁਰੂ ਵੱਲੋਂ ਬਚਨ ਹੈ ਕਿ ਮੇਰੀ ਬੰਧ ਹੀ ਭਗਤ ਛੜਾਵਾ, ਬੰਧ ਦਾ ਭਗਤ ਨਾ ਛੂਟੈ ਮੋਹੇ, ਇੱਕ ਸਮਾਂ ਮੌਕਾ ਗਹਿ ਬੰਧ ਹੈ ਤੋਫਨ ਮੌਕਾ ਜਵਾਬ ਨਾ ਹੋਏ। ਇਸ ਪ੍ਰਕਾਰ ਮਹਾਰਾਜ ਦੱਸ ਰਹੇ ਨੇ ਕਿ ਕਰਮ ਖੰਡ ਦੇ ਜਿਹੜੀ ਬਨਾਵਟ ਹੈ ਉਹ ਬੜੀ ਜ਼ੋਰ ਵਾਲੀ, ਰਚਨਾ ਜ਼ੋਰ ਵਾਲੀ ਹੈ, ਤਾਕਤ ਵਾਲੀ ਹੈ, ਬੜਾ ਜ਼ਬਰਦਸਤ ਬਲ ਹੁੰਦਾ ਰੱਬ ਦੇ ਪਿਆਰਿਆਂ ਵਿੱਚ। ਇਸ ਕਰਕੇ ਜਿੱਥੇ ਆਪ ਭਜਨ ਕਰਨਾ ਉੱਥੇ ਭਜਨ ਕਰਨ ਵਾਲਿਆਂ ਦਾ ਸਤਿਕਾਰ ਕਾਇਮ ਰੱਖਾ, ਮਨ 'ਚ ਪਤਾ ਨਹੀਂ ਹੁੰਦਾ ਵੀ ਕਿਹੜਾ ਗੁਰਮੁਖ ਕਿਸ ਅਵਸਥਾ 'ਚ ਵਿਚਰ ਰਿਹਾ ਹੈ। ਇਸ ਪ੍ਰਕਾਰ ਹਾਂਜੀ
ਕਰਮ ਖੰਡ ਕੀ ਬਾਣੀ ਜੋਰ,
ਹਾਂਜੀ ਕਰਮ ਖੰਡ ਜਿਹੜੇ ਬਖਸ਼ਿਸ਼ ਦੇ ਖੰਡ ਵਾਲੇ ਹਨ ਗੁਰਮੁਖ ਪਿਆਰੇ, ਸੋ ਉਹਨਾਂ ਦੀ ਬਾਣੀ ਬਚਨਾਂ ਵਿੱਚ ਬਹੁਤ ਭਾਰਾ ਜ਼ੋਰ ਹੁੰਦਾ, ਬਲ ਹੁੰਦਾ, ਜਿਹਦੇ ਨਾਲ ਵਿਕਾਰ ਜਿੱਤੇ ਜਾਂਦੇ ਹਨ। ਸੋ ਇੰਦਰੀਆਂ ਨੂੰ ਕੰਟਰੋਲ 'ਚ ਕੀਤਾ ਜਾਂਦਾ ਹੈ, ਮਨ ਦਾ ਭਜਣਾ ਦੌੜਨਾ, ਇੰਦਰੀਆਂ ਦਾ ਭਜਣਾ ਦੌੜਨਾ ਹਟ ਜਾਂਦਾ ਹੈ। ਸਭ ਇੰਦਰੀਆਂ ਵਸ ਕਰ ਦਿੱਤੀ ਉਹ ਸਤਵੰਤਾ ਸਾੜਾ, ਜਿੱਤ ਲਾਈਆਂ ਤਿੱਤਾਂ ਲੱਗਦੀਆਂ ਨੇ ਖਿੰਜੋ ਤਾੜਾ, ਇਸ ਪ੍ਰਕਾਰ ਦੀ ਤਾਕਤ ਅੰਦਰ ਆ ਜਾਂਦੀ ਹੈ।
ਇੱਥੇ ਹੋਰ ਨਾ ਕੋਈ ਹੋਰ,
ਉੱਥੇ ਬਖਸ਼ਿਸ਼ ਪ੍ਰਾਪਤ ਵਾਲਿਆਂ ਤੋਂ ਬਿਨਾਂ ਹੋਰ ਕੋਈ ਨਹੀਂ ਹੁੰਦਾ ਪਹੁੰਚਦਾ।
ਇੱਥੇ ਜੋਧ ਮਹਾਬਲ ਸੂਰ,
ਉਸ ਅਵਸਥਾ ਵਿੱਚ ਜੋਧੇ ਜਿਹੜੇ ਇੱਕ ਰੱਥੀ ਸੂਰਮੇ ਹੋਣ, ਮਹਾਬਲੀ ਜਿਹੜੇ ਮਹਾਰਥੀ ਸੂਰਮੇ ਹਨ, ਤੇ ਸੂਰ ਸੂਰਮੇ ਉਹ ਜਿਹੜੇ ਆਤਰਥੀ ਸੂਰਮੇ ਹੋਣ। ਇਸੇ ਪ੍ਰਕਾਰ ਜਿਹੜੇ ਸੈਂਕੜਿਆਂ ਨਾਲ ਲੜਨ ਉਹਨਾਂ ਨੂੰ ਇੱਕ ਰਥੀ ਕਿਹਾ ਜਾਂਦਾ, ਜਿਹੜੇ ਹਜ਼ਾਰਾਂ ਨਾਲ ਲੜਨ ਉਹ ਮਹਾਰਥੀ, ਜਿਹੜੇ ਲੱਖਾਂ ਨਾਲ ਲੜਨ ਈ ਨਾ ਮੰਨਣ, ਚਾਹੇ ਸ਼ਹੀਦ ਹੋ ਜਾਣ ਚਾਹੇ ਜਿੱਤ ਪ੍ਰਾਪਤ ਕਰਨ, ਉਹ ਆਤਰਥੀ ਸੂਰਮੇ ਹੁੰਦੇ ਨੇ। ਇਸੇ ਪ੍ਰਕਾਰ ਅੰਤਰੀਵ ਤੌਰ 'ਤੇ, ਆਤਮਕ ਤੌਰ 'ਤੇ ਜਿਹੜੇ ਸਰੀਰ ਨੂੰ ਕਾਬੂ ਵਿੱਚ ਰੱਖਣ ਉਹ ਇੱਕ ਰੱਥੀ ਸੂਰਮੇ, ਸਰੀਰਕ ਤੌਰ 'ਤੇ ਪਾਪਾਂ ਤੋਂ ਬਚੇ ਹੋਣ। ਇਸੇ ਤਰ੍ਹਾਂ ਜਿਹੜੇ ਇੰਦਰੀਆਂ ਨੂੰ ਵੀ ਬਾਹਰੋਂ ਭੱਜਣੋਂ ਦੌੜ ਨੂੰ ਕੰਟਰੋਲ ਚ ਕਰ ਲੈਣ, ਵਰਜ ਲੈਣ, ਉਹ ਮਹਾਬਲੀ ਮਹਾਰਥੀ ਸੂਰਮੇ ਹਨ। ਔਰ ਇਸੇ ਤਰ੍ਹਾਂ ਜਿਹੜੇ ਮਨ ਤੇ ਵੀ ਵਸੀਕਾਰ ਕਰ ਲੈਣ, ਮਨ ਨੂੰ ਵੀ ਜਿੱਤ ਲੈਣ, ਕਾਬੂ ਕਰ ਲੈਣ, ਅਧੀਨ ਕਰ ਲੈਣ, ਉਹ ਅਤਰਥੀ ਸੂਰਮੇ ਮੰਨੇ ਹਨ।
ਤਿੰਨ ਮਹਿ ਰਾਮ ਰਹਿਆ ਭਰਪੂਰ,
ਉਹਨਾਂ ਦੇ ਅੰਦਰ ਰਾਮ ਜਿਹੜਾ ਵਿਆਪਕ ਸਰੂਪ ਅਕਾਲ ਪੁਰਖ ਹੈ ਭਰਪੂਰ ਹੋ ਰਿਹਾ ਹੈ। ਭਾਵ ਅੱਖਾਂ ਦੁਆਰਾ ਵੀ ਰੱਬ ਨੂੰ ਤੱਕਦੇ ਨੇ, ਹਿਰਦੇ ਵਿੱਚ ਵੀ ਰਾਮ ਦੇ ਨਾਮ ਦਾ ਵਾਸਾ ਹੈ। ਜੇਤਾ ਸੁਣਨਾ ਤੇਤਾ ਨਾਮ, ਜੇਤਾ ਦੇਖਣ ਤੇਤਾ ਧਿਆਨ, ਜਿੱਧਰ ਵੀ ਨਜ਼ਰ ਉਹਨਾਂ ਦੀ ਜਾਂਦੀ ਹੈ ਰੱਬ ਹੀ ਦਿਖਾਈ ਦਿੰਦਾ ਹੈ, ਜੋ ਵੀ ਸੁਣਦੇ ਹਨ ਨਾਮ ਹੀ ਸੁਣਾਈ ਦਿੰਦਾ ਹੈ। ਜਿਵੇਂ ਕਿਸੇ ਨਗਰ ਦੇ ਵਿੱਚ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਗਏ ਹੋਏ ਸਨ ਤੇ ਪਿੰਡ ਦੇ ਦੂਜੇ ਪਾਸੇ ਗੰਦਾ ਜਿਹਾ ਇੱਕ ਗੀਤ ਵਜਾ ਰਹੇ ਸੀ, ਜੰਝ ਆਈ ਹੋਈ ਸੀ ਬਰਾਤ, ਤੇ ਮਹਾਂਪੁਰਸ਼ਾਂ ਨੂੰ ਆ ਕੇ ਸਿੰਘਾਂ ਨੇ ਕਿਹਾ ਜੀ ਉਹ ਬੜੇ ਗੰਦੇ ਮੰਦੇ ਗੀਤ ਵਜਾ ਰਹੇ ਨੇ, ਅਸੀਂ ਰੋਕਣ ਲਈ ਜਾਈਏ। ਮਹਾਂਪੁਰਸ਼ ਕਹਿਣ ਲੱਗੇ ਵੀ ਅਸੀਂ ਇੰਨੇ ਚਿਰ ਦੇ ਇੱਥੇ ਲੰਬੇ ਪਏ ਹਾਂ, ਸਾਨੂੰ ਤਾਂ ਨਾਮ ਹੀ ਸੁਣਾਈ ਦੇ ਰਿਹਾ, ਗੀਤ ਕੋਈ ਨਹੀਂ ਸੁਣਾਈ ਦਿੰਦਾ। ਇਸ ਪ੍ਰਕਾਰ ਜਤਰ ਜਤਰ ਮਨੋ ਜਾਤੀ, ਤੱਤਰ ਤੱਤਰ ਬ੍ਰਹਮ ਦ੍ਰਿਸ਼ਟਾਤੀ, ਰੱਬ ਦਿਖਾਈ ਦਿੰਦਾ ਤੇ ਰੱਬ ਦਾ ਨਾਮ ਹੀ ਸੁਣਦਾ। ਸੋ ਇਸ ਪ੍ਰਕਾਰ ਦੀ ਅਵਸਥਾ ਦੇ ਮਾਲਕ ਬਣ ਜਾਂਦੇ ਹਨ, ਉਹਨਾਂ ਦੇ ਅੰਦਰ ਰਾਮ ਹੀ ਭਰਪੂਰ ਹੋ ਰਿਹਾ ਹੈ, ਦੂਜੀ ਕੋਈ ਗੱਲਬਾਤ ਨਹੀਂ।
ਸੀਤੋ ਸੀਤਾ ਮਹਿਮਾ ਮਾਹੀ,
ਉਸ ਅਵਸਥਾ ਦੇ ਵਿੱਚ ਪਰਮਾਤਮਾ ਦੀ ਮਹਿਮਾ ਰੂਪੀ ਸੀਤਾ ਵਿੱਚ ਜਿਹੜਾ ਚਿੱਤ ਹੈ ਮਨ ਹੈ ਇਹ ਸੀਤੋ ਸੀਤਾ ਗਿਆ। ਸੋ ਇਸ ਪ੍ਰਕਾਰ ਬਿਨ ਤਾਗੇ ਬਿਨ ਸੂਈ ਆਨੀ, ਮਨ ਹਰ ਭਗਤੀ ਸੰਗ ਸੀਵਨ, ਹਰੀ ਦੀ ਭਗਤੀ ਅੰਦਰ ਮਨ ਸੀਤਾ ਗਿਆ। ਇਸੇ ਤਰ੍ਹਾਂ ਭਾਈ ਵੀਰ ਸਿੰਘ ਸਾਹਿਬ ਨੇ ਇਹ ਵੀ ਅਰਥ ਕੀਤਾ ਭਾਈ ਉਸ ਅਵਸਥਾ ਦੇ ਵਿੱਚ ਪਰਮਾਤਮਾ ਦੀ ਸਿਫਤ ਵਿੱਚ ਲੱਗੇ ਹੋਏ। ਸੀਤੋ ਦਾ ਮਤਲਬ ਹੈ ਸੀਤਾ ਦਾ ਪਤੀ ਰਾਮ ਚੰਦਰ, ਤੇ ਸੀਤਾ ਦਾ ਮਤਲਬ ਹੈ ਸੀਤਾ। ਉੱਥੇ ਰਾਮ ਚੰਦਰ ਤੇ ਸੀਤਾ ਵਰਗੇ ਵੀ ਅਨੇਕਾਂ ਪਰਮਾਤਮਾ ਦੀ ਮਹਿਮਾ ਵਿੱਚ ਰੰਗੇ ਹੋਏ ਦਿਖਾਈ ਦਿੰਦੇ ਹਨ। ਗਿਆਨ ਪ੍ਰਾਪਤ ਹੋ ਜਾਂਦਾ ਵੀ ਉੱਥੇ ਉਸ ਅਵਸਥਾ ਵਿੱਚ ਇਹ ਵੱਡੇ ਵੱਡੇ ਜਿਹੜੇ ਅਵਤਾਰ ਹਨ ਉਹ ਵੀ ਪਰਮਾਤਮਾ ਦੀ ਮਹਿਮਾ 'ਚ ਲੱਗੇ ਹੋਏ ਨੇ। ਇਸੇ ਪ੍ਰਕਾਰ ਮਹਿਮਾ ਰੂਪੀ ਸੀਤਾ ਵਿੱਚ ਚਿੱਤ ਸੀਤਾ ਗਿਆ ਹੈ।
ਆ ਕੇ ਰੂਪ ਨਾ ਕਥਨੇ ਜਾਹੀ,
ਫਿਰ ਉਹ ਜਿਹੜੀਆਂ ਰੂਹਾਂ ਦਿਖਾਈ ਦਿੰਦੀਆਂ ਹਨ ਭਗਤ ਜਨ, ਉਹਨਾਂ ਦੇ ਜਿਹੜੇ ਰੂਪ ਰੰਗ ਹਨ ਉਹ ਕਥਨ ਨਹੀਂ ਕੀਤੇ ਜਾ ਸਕਦੇ। ਸੁਭਾਵ ਬਹੁਤ ਸੁੰਦਰ ਸਰੂਪ ਅਵਸਥਾ ਵਾਲੇ ਭਗਤ ਜਿਹੜੇ ਆ ਸਰੀਰ ਦੇ ਵਸਤਰ ਹਨ ਇਹ ਵੀ ਜਿਵੇਂ ਪ੍ਰਕਾਸ਼ ਦੇ ਹੁੰਦੇ ਆ, ਸਰੂਪ ਵੀ ਉਹਨਾਂ ਦੇ ਪ੍ਰਕਾਸ਼ਮਈ ਹੁੰਦੇ ਨੇ। ਇਸ ਪ੍ਰਕਾਰ ਉਹ ਕਿੰਨੇ ਗਰੂਪਾਂ ਦੇ ਭਗਤ ਪਿਆਰੇ ਹਨ ਉਹ ਕਥਨ ਨਹੀਂ ਕੀਤੇ ਜਾ ਸਕਦੇ। ਇਸੇ ਪ੍ਰਕਾਰ ਉਹ ਰੱਬ ਦੇ ਪਿਆਰਿਆਂ ਦੇ ਅੰਦਰਲੀ ਜਿਹੜੀ ਅਵਸਥਾ ਹੈ ਉਹਦਾ ਰੂਪ ਨਹੀਂ ਵਰਣਨ ਕੀਤਾ ਜਾ ਸਕਦਾ।
ਨਾ ਉਹ ਮਰਹੇ ਨਾ ਠਾਗੇ ਜਾਹੇ,
ਉਹਨਾਂ ਰੱਬ ਦੇ ਪਿਆਰਿਆਂ ਨੇ ਕਦੇ ਮਰਨਾ ਨਹੀਂ, ਨਾ ਵਿਕਾਰਾਂ ਕਰਕੇ ਠੱਗੇ ਜਾਂਦੇ ਹਨ, ਨਾ ਦੁਨੀਆਂ ਉਹਨਾਂ ਨੂੰ ਠੱਗ ਸਕਦੀ ਹੈ। ਦੁਨੀਆਂ ਦੀ ਨਿਗਾਹ ਵਿੱਚ ਦਿਖਾਈ ਦਿੰਦਾ ਹੁੰਦਾ ਇੰਜ ਤੇ ਰੱਬ ਦੇ ਸੰਤ ਨੂੰ ਕਿਸੇ ਨੇ ਠੱਗ ਲਿਆ, ਪਰ ਨਹੀਂ ਅਸਲ ਵਿੱਚ ਉਹ ਠੱਗੇ ਨਹੀਂ ਜਾਂਦੇ ਹਨ, ਰੱਬ ਦੇ ਪਿਆਰਿਆਂ ਨੂੰ ਠੱਗਣ ਵਾਲੇ ਲੋਕ ਆਪ ਠੱਗੇ ਜਾਂਦੇ ਨੇ। ਸੋ ਇਸ ਪ੍ਰਕਾਰ ਨਾ ਵਿਕਾਰਾਂ ਦੀ ਠੱਗੀ ਵਿੱਚ ਉਹ ਠੱਗੇ ਜਾਂਦੇ, ਆਪਣਾ ਜਨਮ ਨੂੰ ਜੂਏ ਹਾਰਦੇ। ਸੋ ਜਨਮ ਨਾ ਜੂਏ ਹਾਰੀ ਜੀਓ, ਵਿਕਾਰਾਂ ਦੇ ਜੂਏ ਵਿੱਚ ਆਪਣਾ ਜਨਮ ਨਹੀਂ ਹਾਰਦੇ, ਤੇ ਨਾ ਉਹਨਾਂ ਆਤਮਿਕ ਤੌਰ ਤੇ ਮਰਨਾ ਹੈ। ਜਿਵੇਂ ਰਾਮਾਨੰਦ ਜੀ ਜਿਸ ਵੇਲੇ ਚੜ੍ਹਾਈ ਕਰ ਗਏ ਤਾਂ ਉਹਨਾਂ ਦੇ ਚੇਲੇ ਸਭ ਬਾਕੀ ਰੋਈ ਜਾਣ, ਕਬੀਰ ਜੀ ਕਹਿਣ ਲੱਗੇ ਨਾ ਰੋ ਭਾਈ। ਕਹਿਣ ਲੱਗੇ ਕਬੀਰ ਜੀ ਕੀ ਤੁਹਾਡਾ ਖਿਆਲ ਹੈ, ਰੋਣਾ ਨਹੀਂ ਚਾਹੀਦਾ, ਏਡੇ ਵੱਡੇ ਮਹਾਂਪੁਰਸ਼ ਸਾਡੇ ਸੰਤ ਚੜ੍ਹਾਈ ਕਰ ਗਏ ਆ। ਕਹਿਣ ਲੱਗੇ ਕਬੀਰ ਸੰਤ ਮੂਏ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ ਰੋ ਸਾਕਤ ਵਾਪਰਾ, ਜੋ ਹਾਟ ਹੈ ਹਾਟ ਬਿਕਾਏ। ਇਸ ਪ੍ਰਕਾਰ ਜਿਉਣਾ ਵੀ ਜਿਹੜਾ ਅਸੀਂ ਸਮਝਿਆ ਇਹ ਜਿਉਣਾ ਨਹੀਂ ਹੈ, ਅਸਲ ਵਿੱਚ ਜਿਉਂਦੇ ਉਹ ਹੀ ਹਨ ਜਿਹੜੇ ਭਗਤੀ 'ਚ ਲੱਗੇ ਹਨ, ਤੇ ਮਰਨਾ ਜਿਹੜਾ ਅਸੀਂ ਸਰੀਰ ਦੀ ਮੌਤ ਸਮਝੀਏ ਮੌਤ ਨਹੀਂ ਹੈ, ਮਰਨਾ ਹੈ ਵਿਕਾਰਾਂ ਦੇ ਵਿੱਚ ਖਚਤ ਹੋਏ ਰਹਿਣਾ। ਭਾਵੇਂ 200 ਸਾਲ ਦੀ ਉਮਰ ਭੋਗ ਲਈਏ ਉਹ ਕੋਈ ਜੀਵਨ ਨਹੀਂ ਹੈ। ਸੋ ਜਿਹੜੇ ਰੱਬ ਦੇ ਪਿਆਰੇ ਹਨ ਉਹ ਆਤਮਿਕ ਤੌਰ ਤੇ ਨਹੀਂ ਮਰਦੇ, ਅਮਰ ਹੋ ਜਾਂਦੇ ਹਨ। ਅਮਰ ਹੋਵੇ ਜੋ ਨਾਮ ਰਸ ਪੀਵੈ, ਇਸ ਪ੍ਰਕਾਰ ਅਮਰ ਪਦਵੀ ਉਹਨਾਂ ਨੂੰ ਪ੍ਰਾਪਤ ਹੋਈ, ਜੀਵਨ ਪਦਵੀ ਹਰ ਕੇ ਦਾਸ, ਸਦਾ ਸਦਾ ਦੇ ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋ ਜਾਂਦੇ ਹਨ। ਇਸ ਕਰਕੇ ਨਾ ਉਹ ਮਰਦੇ ਹਨ, ਨਾ ਵਿਕਾਰਾਂ ਦੇ ਜੂਏ ਵਿੱਚ ਠੱਗੇ ਜਾਂਦੇ ਹਨ, ਜਨਮ ਜਿੱਤ ਕੇ ਜਾਂਦੇ ਹਨ।
ਰਾਮ ਵਸੈ ਮਨ ਮਾਹੀ,
ਜਿਨ੍ਹਾਂ ਦੇ ਮਨ ਅੰਦਰ ਰਮਿਆ ਹੋਇਆ ਰਾਮ ਵਸਦਾ ਹੈ ਉਹਨਾਂ ਦੀ ਇਹ ਅਵਸਥਾ ਹੈ।
ਭਗਤ ਵਸਹੇ ਕੇ ਲੋ,
ਇਸ ਪ੍ਰਕਾਰ ਉਸ ਅਵਸਥਾ ਵਿੱਚ ਪਤਾ ਲੱਗਦਾ परमात्मा दे स्वरूप दी अभेदता वाले जिहड़े एक लोक दे नहीं के लोक कई लोकां दे कईआं पुरियां दे भगत उस अवस्था च वसदे हन परमात्मा दे नाल जिहड़े कलोलां करदे अभेदता दा आनंद माणदे हन। इस प्रकार तामह वासा भगत प्यारे जिवें भगत कबीर रविदास जी ने वचन किया है कहिंदे साडा देश कुछ होर है लोगों नूं नहीं पता लगता असीं कित्थे वसदे हां। कहिंदे बेगमपुरा शहर को नाम कहिंदे उह शहर दा नाम है बेगमपुरा जिथे गम नहीं कोई व्याप सकदा उहदा नाम ही बेगमपुरा है। बेगमपुरा शहर को नाम दुख अदोह नहीं ते ठाओ ना उत्थे कोई दुख है ना कोई उत्थे चिंता झोरा फिक्र है किसी चीज की यहो जी चिंतावान की उत्थे गुंजायश ही कोई नहीं है ऐसा आत्मक आनंद है। दुख अंदोह नहीं ते ठाओ ना तसवीस ना उत्थे किसी तरह की सोच फुरदी घबराहट पैदा होंदी है किसी तरह की कोई सोच नहीं ना तसवीस खराज ना माल ना दुनिया वाली ऐस मातलोक वर्गी जायदाद ही उत्थे किसी दे कोल है ते जो जायदाद ही नहीं ना उसते कोई टैक्स कर लगता कोई महसूल नहीं लगता सो ना तसवीस खराज ना माल खौफ ना खता कहिंदे उत्थे किसी प्रकार का कोई सहम नहीं है ना किसी प्रकार का खता दोष ऐब गुनाह होण दा डर है भी कोई दोष ना हो जाए उस अवस्था च पहुंचे हुए रब दे प्यारे कोई दोष नहीं कोई व्यापदा ना उन्हां नूं कोई दोष लगता ना हो सकता उन्हां दे पासों। खौफ ना खता ना तरस जवाल ना कोई बाहरों किसी का होर डर व्यापदा इसे प्रकार ना उत्थे किसी प्रकार का घाटा जवाल का मतलब फारसी है ना उत्थे घाटा ही किसी प्राप्त प्रकार का व्यापदा। खौफ ना खता ना तरस जवाल त्यों त्यों सैल कर है ज्यों भाव है कहिंदे उसे प्रकार रब दे प्यारे सैलां करदे ने ज्यों उन्हां नूं पाउंदा जिधर नूं विचर नूं चित करदा उधर नूं विचरदे आ। महरम महल ना को अटकावे ਉਹ ਉਸ ਮਹਿਲ ਦੇ ਸਰੂਪ ਰੂਪੀ ਮਹਿਲ ਦੇ ਸੱਚਖੰਡ ਰੂਪੀ ਮਹਿਲ ਦੇ ਮਹਿਰਮ ਹੁੰਦੇ ਨੇ ਭੇਤੀ ਹੁੰਦੇ ਆ ਉਹਨਾਂ ਨੂੰ ਕੋਈ ਰੋਕ ਨਹੀਂ ਪਾ ਸਕਦਾ। ਸੋ ਇਸ ਪ੍ਰਕਾਰ ਕਹਿ ਰਵਿਦਾਸ ਖਲਾਸ ਚਮਾਰਾ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ ਜਿਹੜੇ ਸਾਡੇ ਸ਼ਹਿਰੀ ਹੈ ਨਾ ਉਹ ਸਾਡੇ ਮਿੱਤਰ ਹੈ ਜਿਹੜੇ ਇਸ ਅਵਸਥਾ ਦੇ ਪਾਤਰ ਬਣੇ ਹਨ। ਇਸ ਪ੍ਰਕਾਰ ਕਹਿੰਦੇ ਉੱਥੇ ਅਨੇਕਾਂ ਪੁਰੀਆਂ ਦੇ ਅਨੇਕਾਂ ਤਰ੍ਹਾਂ ਦੇ ਭਗਤ ਵਸਦੇ ਹਨ ਇਸ ਅਵਸਥਾ ਵਾਲੇ।
ਅਰੇ ਆਨੰਦ ਸੱਚਾ ਮਨ ਸੋਏ
ਮਹਾਰਾਜ ਉਹ ਕਿਵੇਂ ਉੱਥੇ ਵਸਦੇ ਆ ਤਾਂ ਹਜ਼ੂਰ ਕਹਿੰਦੇ ਉਹਨਾਂ ਦੇ ਮਨ ਵਿੱਚ ਸੱਚਾ ਪਰਮਾਤਮਾ ਵਸਿਆ ਹੋਇਆ ਤੇ ਉਹ ਆਨੰਦ ਕਰਦੇ ਹਨ ਆਨੰਦ ਮਾਣਦੇ ਆ ਬ੍ਰਹਮਾਨੰਦ ਦੀ ਸਖਿਆਤਾ ਬ੍ਰਹਮ ਦੀ ਸਖਿਆਤਾ ਦਾ ਆਨੰਦ ਮਾਣਦੇ ਹਨ।
ਸੱਚਖੰਡ ਵਸੈ ਨਿਰੰਕਾਰ
ਹੁਣ ਸੱਚਖੰਡ ਦਾ ਜ਼ਿਕਰ ਸਤਿਗੁਰੂ ਜੀ ਕਰ ਰਹੇ ਨੇ ਤੇ ਜਿਹੜਾ ਸੱਚਖੰਡ ਹੈ ਨਾ ਉਸ ਅਵਸਥਾ ਵਿੱਚ ਨਿਰੰਕਾਰ ਪਰਮਾਤਮਾ ਅਕਾਲ ਪੁਰਖ ਜਿਹੜਾ ਮੈਕੀ ਆਕਾਰਾਂ ਤੋਂ ਰਹਿਤ ਹੈ ਉਸ ਦਾ ਵਾਸਾ ਹੈ। ਸੋ ਉਸ ਸਰੂਪ ਵਿੱਚ ਜਿਹੜੇ ਅਭੇਦ ਹੋਏ ਰੱਬ ਦੇ ਪਿਆਰੇ ਉਹ ਵੀ ਉੱਥੇ ਹੀ ਵਸਦੇ ਮੰਨੋ ਉੱਥੇ ਇਕੱਲਾ ਨਿਰੰਕਾਰ ਹੀ ਰਹਿ ਜਾਂਦਾ ਨਾ ਇੰਦਰੇ ਨਾ ਸੂਗਮ ਸਰੀਰ ਨਾ ਸਥੂਲ ਨਾ ਕਾਰਨ ਸਰੀਰ ਕੇਵਲ ਨਿਰੰਕਾਰ ਨਿਰੰਕਾਰ ਹੀ ਹੈ।
ਦਰਗਾ ਵੇਖਾ ਨਜ਼ਰ ਨਿਹਾਲ
ਇਸ ਪ੍ਰਕਾਰ ਉਹ ਅਕਾਲ ਪੁਰਖ ਪਰਮਾਤਮਾ ਆਪਣੀ ਨਜ਼ਰ ਕਰਕੇ ਪੈਦਾ ਭਗਤਾਂ ਨੂੰ ਕਰਕੇ ਪੈਦਾ ਸੰਸਾਰ ਨੂੰ ਫਿਰ ਆਪਣੇ ਪਿਆਰਿਆਂ ਦੇ ਉੱਪਰ ਭਗਤ ਜਨਾਂ ਤੇ ਕਰਦਾ ਮਿਹਰ ਦੀ ਨਜ਼ਰ ਤੇ ਨਜ਼ਰ ਦੁਆਰਾ ਨਿਹਾਲ ਕਰ ਦਿੰਦਾ ਦੁੱਖਾਂ ਤੋਂ ਰਹਿਤ ਕਰਦਾ ਹੈ।
ਖੰਡ ਮੰਡਲ ਵਰ ਭੰਡ
ਉਸ ਅਵਸਥਾ ਚ ਪਹੁੰਚੇ ਹੋਏ ਰੱਬ ਦੇ ਪਿਆਰਿਆਂ ਨੂੰ ਉੱਥੇ ਅਨੇਕਾਂ ਖੰਡ ਮੰਡਲ ਬ੍ਰਹਿਮੰਡ ਖੰਡ ਛੋਟੇ ਹਿੱਸੇ ਦਾ ਨਾਂ ਮੰਡਲ ਥੋੜੇ ਜਿਹੇ ਵੱਡੇ ਹਿੱਸੇ ਦਾ ਨਾਂ ਵਰ ਭੰਡ ਕੀ ਪੁਰੀਆਂ ਦਾ ਬ੍ਰਹਿਮੰਡ ਜਿਹੜਾ ਹੈ ਉਹ ਕਹਿੰਦੇ ਉੱਥੇ ਸਾਰਾ ਕੁਛ ਹੈ। ਇਸੇ ਪ੍ਰਕਾਰ ਇੱਥੇ ਭਾਈ ਵੀਰ ਸਿੰਘ ਸਾਹਿਬ ਨੇ ਇੱਕ ਪ੍ਰਸ਼ਨ ਲਿਖਿਆ ਵੀ ਲੋਕ ਕਹਿਣਗੇ ਭਈ ਉਹ ਜਿਹੜਾ ਆਕਾਰਾਂ ਤੋਂ ਰਹਿਤਾ ਪਰਮਾਤਮਾ ਤੇ ਕਹਿੰਦੇ ਸੱਚਖੰਡ ਉਹਦੇ ਵਾਸਤੇ ਬਣਿਆ ਹੋਇਆ ਉਹ ਸੱਚਖੰਡ ਚ ਵੱਸਦਾ ਤੇ ਫਿਰ ਜੇ ਉਹ ਸੱਚਖੰਡ ਚ ਵੱਸਦਾ ਫਿਰ ਉਹ ਇੱਕ ਦੇਸ਼ੀ ਹੋਵੇਗਾ ਤਾਂ ਮਹਾਰਾਜ ਅੱਗੇ ਦੱਸ ਰਹੇ ਨੇ ਕਿ ਇੱਕ ਦੇਸ਼ੀ ਹੁੰਦਾ ਹੋਇਆ ਵੀ ਉਹ ਸਰਵਦੇਸ਼ੀ ਹੈ ਉਹਦਾ ਸੱਚਖੰਡ ਅਕਾਲ ਪੁਰਖ ਦਾ ਸਭਨੀ ਥਾਈ ਹੈ ਤੇ ਸਭਨੀ ਥਾਈ ਉਹਦਾ ਆਪਣਾ ਵਾਸਾ ਜਿਵੇਂ ਸੂਰਜ ਅਸਮਾਨ ਦੇ ਵਿੱਚ ਹੈ ਨਿਰਲੇਪ ਵੱਖਰਾ ਪਰ ਉਹਦੀਆਂ ਕਿਰਨਾਂ ਹਰ ਜੀਵ ਦੇ ਉੱਤੇ ਪੈ ਰਹੀਆਂ ਸਭ ਟਿਕਾਣਿਆਂ ਤੇ ਸਭ ਮੁਕਾਮਾਂ ਤੇ ਉਹਦੀਆਂ ਕਿਰਨਾਂ ਜਿਹੜੀਆਂ ਪਹੁੰਚ ਰਹੀਆਂ। ਇਸ ਪ੍ਰਕਾਰ ਉਹ ਸੱਚਖੰਡ 'ਚ ਵੱਸਦਾ ਹੋਇਆ ਵੀ ਨਿਰੰਕਾਰ ਪਰਮੇਸ਼ਰ ਸਭਨੀ ਥਾਈ ਪਹੁੰਚ ਰੱਖਦਾ ਉਹਦੀ ਪਹੁੰਚ ਹਰ ਥਾਈ ਹੈ ਸੋ ਸਭਨੀ ਥਾਈ ਰਮਿਆ ਹੋਇਆ इस प्रकार उस अकाल पुरख के सामने सारे खंड मंडल ब्रह्मांड भी उसके सामने दृष्टि गोचरी है, कोई लांबे नहीं पासे नहीं है, दूर नहीं उसके तो।
एको कथा ता अंत ना अंत।
महाराज कहते ने इस प्रकार उथों दी जी गल्लां हन वो जो कथन करिए ता अंत नहीं आ सकेगा, सो कोई अंत नहीं पा सकेगा, ना पिछे किसी ने अंत पाया ना हुण लागे नूं पा सकेगा।
कथा लो लो आकार।
उत्थे कई लोकां लोकां दे आकार ही आकार हन, भाव भगत जन इसे प्रकार महापुरशार्थ कीता है। तो उत्थे सचखंड दे विच जिहड़े आकार दिखाई दिंदे ने भगतां दे ओ लो लो प्रकाश ही प्रकाश के आकार हैं। भाई वीर सिंह साहब ने इंज लिखा भी उत्थे प्रकाश रूप ही भगत दिखाई देते हैं, चानण चानण है, आकार बने हुए दिसदे है पर है सारे प्रकाश दे ही। उन्हें इंज भी लिखा भाई वीर सिंह साहब ने भी उत्थे जिवें फुल हुंदा ना फुल वह तोड़ लीए तो उस तरह का फुल उस वेले फिर उत्थे लग जाता है तो फुल टुट भी जाता नवा फिर लगा हुंदा। इस प्रकार फिर उत्थे जिहड़ा सचखंड महल है अकाल पुरख जी जिथे विराजदे ने कहते उत्थे कंधा पार दर्शक हैं, कोई चूने इटा मिट्टी दी नहीं बनिया हुई। सो इस प्रकार प्रकाश का ही सारा कुछ बनिया होया ते पर उस अवस्था च पहुंच के पता लगता है जिवें जिवें जिस जिस तरह उस अकाल पुरख का हुक्म हुंदा है उस उस तरह सारी कार चल रही है। उत्थे जाके पता लगता है ते सारियां खंडा ब्रह्मंडा पूरियां च सब सृष्टि जिथों तक साजी है सब अकाल पुरख के हुक्म अंदर ही सारे काम हो रहे हैं। अकाल पुरख परमात्मा वेखदा जीआं दे करतबां नूं ते विचार कर करके फिर विगसदा खुश हुंदा प्रसन्न हुंदा अपनी कीती रचना दे कर्मां नूं वेख वेख के आप ही खिड़दा है विकास दे सहत हुंदा है।
नानक कथना करड़ा सार।
महाराज कहिंदे इहदों ज्यादा कथन करना लोहे वर्गा करड़ा बड़ा औखा कथन करना उस बारे
जद पहारा धीरज सुनियार।
हुण सच्चे पातशाह दे पंज सिद्धां ने प्रश्न कीता भी महाराज सच्चे पातशाह इस अवस्था च पहुंचण वास्ते समगरी कि चाहिए है किड़े गुण जिस करके इथों तक पहुंचा जाए तो महाराज कहिंदे हन भई इह है एक गुरु नानक साहब दे दर दी टकसाल जिस टकसाल जिस तरह सिक्के घड़दे आ टकसालां च इसे प्रकार जिहड़ी सतसंगत सतगुरु टकसाल है जित हर गुण सिखा इस प्रकार जिहड़ी टकसाल है शुभ गुणा की जिहदे जीवन घड़िया जाए फिर इस अवस्था च पहुंचा जाता है। कहिंदे जिस तरह सुनियारे सोना घड़दे गहने बनाउंदे है इसे तरह की एक टकसाल है इसके अंदर जत पाहारा इत्थे जत पाठ ना करना अधिक ना लाउणी जत पोला बोलना जत सो अठ प्रकार का विकार है जिहड़ा अठ प्रकार के विकार तो बच जाए वह है जति। सो बचन आए हैं कि सरवण सिमरन कीर्तन चितवन बात एकंत दृढ़ संकल्प पर यतन तन प्राप्त अष्ट कहंत। सो सरवण कन्ना दे नाल विकारां दीआं गल्लां सुननियां इह एक प्रकार का विकार है। सिमरन जबान दे नाल विकारां दी महिमा करनी विकारां दीआं गल्लां करनियां और इसे तरह कीर्तन जस करना विकारां दा ते विकारां च बड़ा आनंद है। इस प्रकार चितवनी करनी विकारां दी एकांत विच बगाने शरीरां दे नाल भैड़ियां गल्लां विकारां वालियां करनियां। सो सानू सिखां नूं हुक्म है सच्चे पातशाह दा एका नारी जति हो पर नारी ती भैण विखाणा देख पराइयां चंगियां मावां भैणां तीआं जाणा पर बेटी को बेटी जाणा पर स्त्री सो मात बखाना अपनी स्त्री सो रत होई रहत वन गुर का सिख सोई पर ते रावण जाहे सही ताला जी है नित प्रत हिरह पर दर्व शिंद्र कत ढाकी है। इस प्रकार की हालत परलोक की विखाई है सच्चे पातशाह ने भाई देह किवाड़ अनक पड़दे मैं परदारा संग फाका चित्रगुप्त जब लेखा मांगा है तब कौन पड़दा तेरा ढाका है। इस प्रकार विकारां तो बच के रहण का हुक्म है। सो इउं अपनी धर्म पत्नी तो बिना बराबर दियां नूं भैणां वड्डियां नूं मावां छोटियां नूं धीआं कर जानना इस तरह बीबिया वास्ते वड्डिया नूं पिता समान बराबर दे भरा छोटिया नूं पुत्र करके जानना सती वरता धर्म ते पति वरता धर्म जिहड़ा इहदे च परपक रहना इउं इह विकारां तों बचना। कहिंदे चितवन बात एकंत दृढ़ संकल्प चित दे अंदर ਪ੍ਰਪਗਤਾ ਸਾਹਿਬ ਫੁਰਨਾ ਕਰ ਲੈਣਾ, ਧਾਰ ਲੈਣਾ ਵੀ ਇਹ ਕੰਮ ਬੁਰਾ ਜਿਹੜਾ ਕਰਨਾ ਜ਼ਰੂਰ ਹੈ। ਫਿਰ ਪ੍ਰਯਤਨ ਤਨ, ਸਰੀਰਕ ਤੌਰ ਤੇ ਉਸ ਯਤਨ ਵਿੱਚ ਲੱਗ ਜਾਣਾ ਵੀ ਕੋਈ ਮੌਕਾ ਬਣੇ ਤਾਂ ਇਹ ਕੰਮ ਕਰੀਏ। ਔਰ ਇਸੇ ਤਰ੍ਹਾਂ ਪ੍ਰਾਪਤ ਅਸ਼ਟ ਕਹੰਤ, ਅੱਠਵਾਂ ਵਿਕਾਰ ਹੈ ਵਿਕਾਰ ਨੂੰ ਪ੍ਰਾਪਤ ਹੋ ਜਾਣਾ, ਭੋਗ ਲੈਣਾ। ਇਹ ਅੱਠ ਪ੍ਰਕਾਰ ਦੇ ਵਿਕਾਰ ਤੋਂ ਜਿਹੜਾ ਬਚੇ, ਵਿਹੰਗਮ ਜਿਹੜਾ ਹੋਵੇ ਅੱਠੇ ਪ੍ਰਕਾਰ ਦੇ ਵਿਕਾਰ ਤੋਂ ਬਚ ਕੇ ਰਹੇ, ਉਹ ਜਤੀ ਹੈ। ਜਿਹੜਾ ਗੁਰੂ ਕਾ ਸਿੱਖ ਹੈ ਆਪਣੀ ਧਰਮ ਪਤਨੀ ਤੋਂ ਬਿਨਾਂ, ਔਰ ਬੀਬੀਆਂ ਜਿਹੜੀਆਂ ਸਿੱਖਣੀਆਂ ਹਨ ਆਪਣੇ ਧਰਮ ਪਤੀ ਤੋਂ ਬਿਨਾਂ, ਇਸ ਵਿਕਾਰ ਤੋਂ ਜਿਹੜੇ ਬਚ ਕੇ ਰਹਿਣ, ਉਹ ਉਹਨਾਂ ਨੇ ਜਤ ਕਮਾ ਲਿਆ। ਸਮਝੋ, ਇਸ ਪ੍ਰਕਾਰ ਕਹਿੰਦੇ ਜਤ ਦੀ ਭੱਠੀ ਹੈ। ਹੁਣ ਵੇਖੋ ਦੁਨੀਆਂ ਦੇ ਵਿੱਚ ਸਤਿਗੁਰਾਂ ਨੇ ਕਿੰਨਾ ਚਿਰ ਪਹਿਲਾਂ ਇਹਨਾਂ ਬੁਰੇ ਕਰਮਾਂ ਤੋਂ ਸਾਨੂੰ ਰੋਕਿਆ। ਹੁਣ ਲੋਕ ਏਡਜ ਵਰਗੀਆਂ ਭੈੜੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਕੇ ਬੁਰੀ ਹਾਲਤ ਹੋ ਰਹੀ ਹੈ, ਟੱਬਰਾਂ ਦੇ ਟੱਬਰ ਮਰ ਰਹੇ ਲੋਕਾਂ ਦੇ। ਇਸ ਪ੍ਰਕਾਰ ਪੰਜਾਬ ਦੀ ਐਸੀ ਹਾਲਤ ਹੋਈ ਜਿੱਥੇ ਸਿੱਖੀ ਜੰਮੀ ਪੜੇ ਜਵਾਨ ਹੋਏ, ਇੰਨਾ ਪ੍ਰਚਾਰ ਹੋਣ ਦੇ ਬਾਵਜੂਦ ਵੀ ਲੋਕ ਸਤਿਗੁਰਾਂ ਦੇ ਬਚਨਾਂ ਦੇ ਧਾਰ ਨਹੀਂ ਨਾ ਬਣੇ, ਇਸ ਕਰਕੇ ਬੁਰੀ ਹਾਲਤ ਹੋ ਰਹੀ ਹੈ। ਮਹਾਰਾਜ ਕਹਿੰਦੇ ਜੱਤ ਜਿਹੜਾ ਇਹ ਪਹਾਰਾ ਹੈ, ਇਹ ਭੱਠੀ ਹੈ ਜਿਹਦੇ ਵਿੱਚ ਸੋਨਾ ਜਿਹੜਾ ਇਹ ਢਾਲਿਆ ਜਾਣਾ ਹੈ, ਧੀਰਜ ਸੁਨਿਆਰ, ਅਤੇ ਸੋਨੇ ਨੂੰ ਸ਼ੁਭ ਗੁਣਾ ਇਸ ਅਵਸਥਾ ਨੂੰ ਢਾਲਣ ਵਾਸਤੇ ਸੁਨਿਆਰਾ ਕਿਹੜਾ ਧੀਰਜ ਹੈ। ਆਏ ਹਰਖ ਨਾ ਗਏ ਸੋਗ, ਮਨ ਨੂੰ ਧੀਰਜ ਬੰਨ ਕੇ ਰੱਖਣਾ, ਜੋ ਵਾਹਿਗੁਰੂ ਵੱਲੋਂ ਮਿਲ ਰਿਹਾ ਸੰਤੋਖ ਰੱਖੋ ਮਨਾ, ਜੋ ਵਾਹਿਗੁਰੂ ਵੱਲੋਂ ਪ੍ਰਾਰਬਧ ਹੋਵੇਗੀ ਮਿਲ ਜਾਏਗੀ, ਜੋ ਮਿਲਿਆ ਉਹਦੇ ਵਿੱਚ ਗੁਜ਼ਾਰਾ ਕਰਨਾ ਉਸ ਢੰਗ ਨਾਲ, ਧੀਰਜ ਦੇ ਸਹਿਤ ਰਹਿਣਾ, ਸੋ ਕਾਹਲੇ ਨਾ ਪੈਣਾ, ਸੋ ਸੰਤੋਖ ਰੱਖਣਾ, ਇਹ ਸੁਨਿਆਰਾ ਹੈ।
ਅਹਰਨ ਮਤ ਵੇਦ ਹਥਿਆਰ,
ਜਿਵੇਂ ਲੁਹਾਰਾਂ ਦੇ ਕੋਲ ਤੇ ਸੁਨਿਆਰਿਆਂ ਦੇ ਕੋਲ ਇੱਕ ਲੋਹੇ ਦਾ ਵੱਡਾ ਸਾਰਾ ਢੇਲਾ ਹੁੰਦਾ, ਜਿਹਦੇ ਉੱਪਰ ਰੱਖ ਕੇ ਤੇ ਉਹ ਫਾਲੇ ਆਦਿਕ ਨੂੰ ਚੰਡਦੇ ਆ ਲੁਹਾਰ, ਤੇ ਸੁਨਿਆਰੇ ਜਿਹੜੇ ਹਨ ਉਹ ਸੋਨੇ ਨੂੰ ਕੁੱਟਦੇ ਨੇ। ਇਸ ਪ੍ਰਕਾਰ ਕਹਿੰਦੇ ਮਤ ਜਿਹੜੀ ਬੁੱਧੀ ਹੈ ਨਾ, ਉਹਨੂੰ ਐਰਨ ਵਰਗੀ ਬਣਾ ਲਵੇ, ਤੇ ਸਤਿਗੁਰੂ ਮਹਾਰਾਜ ਦਾ ਜਿਹੜਾ ਗਿਆਨ ਹੈ, ਵੇਦ ਮੈਨੇ ਦੈਵੀ ਗਿਆਨ, ਰੱਬੀ ਗਿਆਨ, ਸਤਿਗੁਰਾਂ ਦੀ ਸਿੱਖਿਆ, ਇਹ ਹਥਿਆਰ ਹੈ, ਹਥੌੜਾ। ਇਸੇ ਤਰ੍ਹਾਂ ਜਿਹੜੇ ਵੇਦਾਂ ਦੇ ਬਚਨ ਹੈ, ਸ਼ਾਸਤਰਾਂ ਦੇ ਬਚਨ ਹੈ, ਸੋ ਉਹਨਾਂ ਨੂੰ ਸੁਣ ਸੁਣ ਕੇ ਭਰਮੇ ਨਾ, ਆਪਣੀ ਗੁਰਮਤ ਦੇ ਵਿੱਚ ਪ੍ਰਪੱਕ ਰਹੇ, ਸਤਿਗੁਰਾਂ ਦੀ ਸਿੱਖਿਆ ਦੇ ਵੀ ਪ੍ਰਪੱਕ ਰਹੇ। ਵੇਦਾਂ ਦੇ ਬਚਨਾਂ ਜਿਵੇਂ 80 ਲੱਖ ਜਿਹੜੀ ਸੁਰਤੀ ਹੈ, 80,000 ਸੁਰਤੀ ਕਰਮ ਕਾਂਡ ਦਾ ਕਥਨ ਕਰਦੀ ਹੈ, 16,000 ਨਾਨਾ ਪ੍ਰਕਾਰ ਦੀ ਉਪਾਸ਼ਨਾ ਦਾ ਕਥਨ ਕਰਦੀ ਹੈ, 4,000 ਖੁਸ਼ਕ ਗਿਆਨ ਕਥਨ ਕਰਦੀ ਹੈ। ਇਹੋ ਜਿਹੇ ਬਚਨ ਸੁਣ ਕੇ ਕਰਮ ਕਾਂਡਾਂ ਵਾਲੇ ਭਰਮੇ ਨਾ, ਵੇਦ ਜਿਹੜਾ ਹਥਿਆਰ ਹੈ ਮਨ ਨੂੰ ਪੱਕਿਆਂ ਕਰੇ, ਸਗੋਂ ਡੋਲੇ ਨਾ। ਇਸੇ ਪ੍ਰਕਾਰ ਵੇਦ ਦੈਵੀ ਗਿਆਨ ਸਤਿਗੁਰਾਂ ਦੇ ਬਚਨਾਂ ਦਾ ਹਥੌੜਾ ਸਮਝ ਕੇ ਤੇ ਆਪਣੇ ਮਨ ਨੂੰ ਐਰਣ ਬਣਾ ਕੇ ਹੇਠਾਂ ਦੇ ਛੱਡੇ, ਸਤਿਗੁਰਾਂ ਦੇ ਬਚਨਾਂ ਨੂੰ ਝੱਲੇ, ਤਰਕਾਂ ਨਾ ਫੁਰਨ ਸਤਿਗੁਰਾਂ ਦੀ ਸਿੱਖਿਆ ਤੇ। ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਬਚਨ ਗੁਰੂ ਜੋ ਪੂਰਾ ਕਹਿਓ, ਮੈਂ ਸ਼ੀਕ ਗੰਠ ਰੀ ਵਾਧਾ, ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਸਤਿਗੁਰੂ ਜੀ ਕਹਿਣ ਨੂੰ ਭਲਾ ਕਰਕੇ ਮੰਨੇ, ਇਹ ਸਤਿਗੁਰਾਂ ਦੇ ਬਚਨਾਂ ਦਾ ਹਥੌੜਾ ਸਮਝੇ, ਮਨ ਨੂੰ ਸਵਾਰਨ ਵਾਸਤੇ ਆਪਣੀ ਬੁੱਧੀ ਨੂੰ ਐਰਣ ਵਰਗੀ ਅਚਲ ਬਣਾ ਕੇ ਰੱਖੇ। ਹਸਤੀ ਸਿਰ ਜਿਉਂ ਅੰਕਸ ਹੈ, ਐਰਣ ਜਿਉਂ ਸਿਰ ਦੇ, ਮਨ ਤਨ ਆਗਿਆ ਰਾਖ ਕੇ ਉਭੀ ਸੇਵ ਕਰੇ, ਸਤਿਗੁਰਾਂ ਦੇ ਬਚਨਾਂ ਦਾ ਤਰਕ ਨਾ ਫੁਰੇ ਕਦੇ ਵੀ।
ਭਾਉ ਖੱਲਾ ਅਗਨ ਤਪਤਾਉ,
ਜਿਹੜੇ ਲੁਹਾਰ ਹੈ ਉਹਨਾਂ ਦੇ ਕੋਲ ਦੋ ਹੁੰਦੀਆਂ ਧੌਂਕਣੀਆਂ, ਚਮੜੇ ਦੀਆਂ ਬੜੀਆਂ ਹੋਈਆਂ ਫੂਕਣੀਆਂ ਜਾਂ ਧੌਂਕਣੀਆਂ ਕਹਿ ਲਓ, ਅੱਗ ਤੇਜ਼ ਕਰਨ ਲਈ, ਫੂਕਾਂ ਮਾਰਨ ਲਈ। ਪਰ ਜਿਹੜੇ ਸੁਨਿਆਰ ਹਨ ਉਹਨਾਂ ਕੋਲ ਇੱਕੋ ਹੁੰਦੀ ਹੈ, ਇਸ ਕਰਕੇ ਬਿੰਦੀ ਲਾ ਕੇ ਪਾਠ ਨਾ ਕਰਨਾ। ਇੱਥੇ ਖੱਲਾ ਹੀ ਪਾਠ ਹੈ ਤੇ ਨਾ ਹੀ ਖਲਾ ਕਹਿਣਾ, ਖਲਾ ਵੀ ਨਹੀਂ ਕਹਿਣਾ, ਖਲਾ ਖਲੋਣ ਦਾ ਨਾ, ਖਲੋਤੇ ਹੋਏ ਦਾ ਨਾ। ਖੱਲਾ ਦਾ ਅਰਥ ਹੈ ਧੌਂਕਣੀ, ਸੁਨਿਆਰੇ ਦੇ ਕੋਲ ਜਿਹੜੀ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਕਿ ਜਿਵੇਂ ਸੁਨਿਆਰੇ ਕੋਲ ਧੌਂਕਣੀ ਹੁੰਦੀ ਅੱਗ ਤੇਜ਼ ਕਰਨ ਵਾਲੀ, ਉਹ ਹੈ ਰੱਬ ਦਾ ਭਾਉ। ਇਸ ਜੀਵਨ ਰੂਪੀ ਸਿੱਕੇ ਨੂੰ ਘੜਨ ਵਾਸਤੇ, ਇਸ ਟਕਸਾਲ ਦੇ ਵਿੱਚ ਭਾਉ ਜਿਹੜਾ ਨਾ, ਰੱਬ ਦਾ ਡਰ ਭੈ, ਸੋ ਜਿਹਨਾਂ ਭਾਉ ਤੇ ਨਾ ਹੀ ਭਾਉ, ਜਿਹਨਾਂ ਨੇ ਰੱਬ ਦਾ ਭਾਉ ਧਾਰਨ ਕੀਤਾ ਉਹਨਾਂ ਨੂੰ ਹੋਰ ਕੋਈ ਡਰ ਨਹੀਂ ਵਿਆਪ ਸਕਦਾ। ਮੁੱਚ ਭਾਉ ਨਿਭਵਿਆ, ਜਿਹਨੇ ਰੱਬ ਤੋਂ ਨਿਰਭਉ ਹਨ ਉਹਨਾਂ ਨੂੰ ਮੁੱਚ ਭਾਉ ਸਾਰੇ ਡਰ ਵਿਆਪਦੇ ਨੇ। ਡੱਡਾ ਡਰ ਉਪਜਾ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ, ਜੋ ਡਰ ਡਰਿਆ ਤਾਂ ਫਿਰ ਡਰ ਲੱਗ, ਨਡਰ ਹੋਆ ਡਰ ਉਰ ਹੋਏ ਭਾਗਾ। ਜਿਹੜੇ ਰੱਬ ਦਾ ਖੌਫ ਧਾਰਨ ਕਰਨਗੇ ਉਹਨਾਂ ਦੇ ਅੰਦਰੋਂ ਸਾਰੇ ਡਰ ਮੁੱਕ ਜਾਂਦੇ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਹੁੰਦਾ ਆਪਦਾ। ਇਹ ਨਿਸ਼ਾਨੀ ਹੁੰਦੀ ਹੈ ਮਹਾਤਮਾ ਦੀ, ਜਿਹੜੇ ਡਰਦੇ ਹੋਣ ਸਮਝ ਲੈਣਾ ਵੀ ਅੰਦਰ ਕਸਰ ਹੈ। ਟੁੱਡੇਂਦੀ ਇਹ ਸੁਹਾਗ ਤੋ ਤਨ ਕੁਆਈ ਕੋਰ, ਸੁਹਾਗ ਭਾਗ ਅਕਾਲ ਪੁਰਖ ਨੂੰ ਖੋਜਣ ਵਾਲੀ ਏ, ਅਜੇ ਤੈਨੂੰ ਰੱਬ ਨਹੀਂ ਮਿਲਿਆ, तेरे अंदर अपने अंदर ही कोई कान कनौड़ है, कोई कोर है, कोई भाव ऊणता ही है। इस प्रकार जो डर होना ना होरना का, यह ऊणता ही है। समझ लो रब नहीं मिलिया, जिन्हों के अंदर रब का डर पैदा हो गया वह किसी तो नहीं डरते। इस प्रकार भाव की खला है ते अगन तपताव। कहिंदे ओ रब दे प्यारे ने अग किहड़ी बाली है मन नूं साधन वास्ते, जिहड़ा तप करना नाम अभ्यास करना है, गुर सेवा तपां सिर तप सार। रब दे प्यारे रात भी जाग के आप हथीं सेवा करदे वेखे गए ने, इस प्रकार चोरी सेवा करदे वेखे गए ने वी सिंह रोकण। इउं रब दे प्यारे अंदर चाओ हुंदा जिहड़ा सेवा दा, सिमरन भजन दा, इस प्रकार दुख भुख नूं सहारन दा, ये उन्हें तप ताउणा कीता है। ए नाम अभ्यास का तप ताया ही अग बाली है।
भांडा पाओ अमृत तित धार।
फिर जिस भांडे च अमृत पाउणा कहिंदे ओ आ पाओ प्रेम। महाराज ने कहा पाओ पाओ दो पत लाए जोगी शरीर कर डंडी, गुरमुख होवे तां तंती वाजै निविध तृष्णा खंडी। इस प्रकार एक पाओ है डर, एक पाओ पाओ मैंने है प्रेम। वाहिगुरु दे नाल प्रेम पैदा हो जाना, जिन्हां दे अंदर प्रेम पैदा हो गया है उन्हां दी ये निशानी होवेगी कि सब सृष्टि विच रब दी जोत तक के सबना नाल हित करनगे। मोह नहीं, मोह एक विकार है। मोह हुंदा किसे नाल लगाओ अपना समझ के ते किसे दे नाल ईरखा बगाना समझ के। जिहड़ा प्रेम है ना, सो ये एक बहुत वड्डी बख्शिश है। जिन्हां दे अंदर प्रेम पैदा हो जाए उन्हां दे हथों किसे नाल वधीकी नहीं हो सकती, किसे दे नाल वाधा नहीं हो सकता। सारे जीआं दे अंदर परमात्मा दी जोत नूं तक के प्रेम ही प्रेम, बल्कि रब दे प्यारे हुंदे ही निरे ही प्रेम स्वरूप ने। उन्हां अंदर रह ही प्रेम जांदा, बाकी तां सब कुछ मुक जांदा है। भाव ऐसे गुण अंदर आ जांदे ने जिन्हां दे नाल परमात्मा मिलदा है। साज कहो सुन लिहो सब है, जिन प्रेम की ओ तिन ही प्रभ पायो। कहो कबीर जन भय खालसे, प्रेम भगत जेह जानी। प्रेम अंदर डाढ़ा होना ते भगती च लगे रहना। इस प्रकार कहिंदे प्रेम दा भांडा होवे उहदे अंदर अमृत नूं ढालना करो। अमृत मृत्यु तो रहत अवस्था, अमृत परमेश्वर दा नाम। कहिंदे उत्थे टिकदा है नाम जिथे प्रेम दा भांडा बन जाए।
घड़िया शब्द सच्ची टकसाल।
हजूर कहिंदे ने यह है सच्ची टकसाल, सिक्के घड़न वाले जिथे टकसाल दा मतलब टके जिस साल जगह ते घड़े जान। जीवन रूपी मन रूपी टका घड़न वास्ते ये सच्ची टकसाल है, इथे शब्द घड़िया जांदा है।
जिनका नदर करम तिनकार।
जिन्हां दे उपर परमात्मा नदर करदा, नदर नारे नूं सिहारी है, परमात्मा दी कृपा भरी नदर द्वारा जिन्हां ते करम बख्शिश हो जांदी है। वाहिगुरु दी नदर द्वारा जिहड़ी बख्शिश हुंदी है। सो नानक साख करमात साहिब तुठा जो मिला, साहिब मालिक दे तुठण करके जो मिलता ना, असली करामात महाराज कहिंदे ओह है, ओह है करमात्मा ने ओह बख्शिश है जो वाहिगुरु दे तुठण करके मिले। जदों परमात्मा खुश होकर जफी च लै ले, नजर अनायत करे, अपनी नजर द्वारा करम बख्शिश करदा जिन्हां ते, उन्हां दी ए कार है। जिन्हां दे उपर बख्शिश हुई है उन्हां दी अवस्था है ऐसे कम हन।
नानक नदरी नजर निहाल।
सतगुरु नानक देव महाराज 78वीं पौड़ी पूरी करदे हुए वचन करदे ने कि नदरी है परमात्मा, वो अपनी नजर द्वारा अपने प्यारियां नूं फिर निहाल ही कर दिंदा। जिन्हां दी ये कार होवे, जिन्हां ने यह काम किए होण, जत नूं पट्ठी बनाया होए, धीरज सुनियारा होवे, ते दैवी मत बन जाए, आत्म विशाणी बुद्ध बन जाए, वैरण दी न्याई, सतगुरां दा ज्ञान उपदेश होवे हथौड़े दी न्याई, ते डर रूपी खला धौंकणी होवे, नाम अभ्यास दा तप करना जिहड़ा ये अग्नि होए, प्रेम दा भांडा होए, इहदे विच अमृत ढलदा होए। सो इस प्रकार दा शब्द जदों घड़िया जांदा इस अवस्था विच, जिन्हां दे उपर नजर होई करम बख्शिश होई उन्हां दी कार है। जिन्हां दी कार है उन्हां नूं परमात्मा अपनी नजर द्वारा निहाल दुखां तों रहत कर दिंदा है। जिस तरह गुरु नानक साहब सच्चे पातशाह महाराज जा रहे सी, ते सच्चे पातशाह ने आप एक लिबास बना लिया अमीर शाहजादियां वाला। भाई मरदाना जी मरासी नाल है ही सन, भाई बाला जी नूं भी शाहजादियां वाला सरूप तो धारण करवा लिया। ते उस वेले जिहड़े ठग सी उह लोकां नूं मारदे कहिंदे सी लुटदे सन, वह ठग आ धमके कह लगे तुहानू मारना। महाराज कह लगे मार तो दो पर सत्कार वास्ते ना अग का इंतजाम कर लो सा सत्कार जरूर कर दो। कह लगे अग कितों लियाईए जदों गए एक चिखा बलदी पी सी ते उत्थे एक पापी जीव सी जिहदे चिखा सी जो महाराज सच्चे पातशाह की नजर हुई वह घीरा पहला तो उस पापी जमदूत लिजा रहे थे कुटते मारते जो सतगुरु नानक देव महाराज की निगाह पहले चिखा ते जमते उल्ट पे है राम। सो वह जमा वालों उल्ट के जमता दौड़ गए तो रामगण आ गए उन्होंने लैन वास्ते जम जड़े से रूप बदल गया उन्होंने जमगण की थां ते रामगण बन गए। उस वे पुछया भी हुणे इन्होंने इस मनुख नूं कुट पै रही सी ते हुणे तुसीं आ बिमान किधरों आ गया तेनू लै के चले हो। कहन लगे ओ सतगुरु नानक देव महाराज बैठे है उन्हां दी नजर पै गई इस सिखा ते इस करके इन्हूं सचखंड नूं लै के चले मुक्त हो गया। उस वेले फिर ठग चरणा ते डिग पे इस तरह उन्होंने निहाल करता सच्चे पातशाह ने। इस तरह हजूर जा रहे सी एक व्यापारी सब्जी आदक वेचण वाला सी हजूर पुछण लगते भी दस की वेचदा। कहन लगा महाराज लून मिर्चा हल्दी सब्जियां फलांटी। फिर महाराज कहन लगा वटे विखा पाए वटे विखाउण लग पिया जिहड़ा पाइया दा वट्टा सी ना उह सतगुरु हाथ च फड़ लिया। महाराज कहन लगे धन पाओ है जिन्हें पाओ खवाया पाओ मैंने पैर जिसने पैर रखवाया वह धन है। इन्हां वचन करन दी देर सी व्यापारी चरणा दे डिग पिया तां हजूर ने उन्हूं निहाल करता ब्रह्म ज्ञान बख्श दिता। सतगुरु महाराज कहन लगे हुण सब्जी वेचण दी लोड़ नहीं सो सिमरन विच बाकी जीवन बतीत करो लंगर चला दिओ भोग मोह दा। फिर उस वेले भाई मरदाना जी पुछदे आ कि महाराज सब्जी वेचण वाला इको नजर नाल निहाल करता। कहन लगे मरदाना पिछले जन्मां दी बड़ी कमाई सी दीवे विच वट्टी पई हुई सी तेल विच हैगा सी सिर्फ बालण दी लोड़ सी ते इसे वास्ते असीं अवतार धारिया है ये जिन्नियां विछड़ियां रूहां हन इन्हां नूं तारना इस करके ये निहाल किया इस व्यापारी नूं। इउं सच्चे पातशाह ने नेकां लोकां नूं निहाल किया सज्जन ठग वर्गियां नूं सच्ची मुझ दे सज्जण बना दिता लाजवर्द बादशाह वर्गियां नूं निहाल करता। इस प्रकार सच्चे पातशाह जो टुटदे आ अपनी नजर द्वारा निहाल कर देंदे हन।
सलोक
सलोक अखीरला वह बचन सलोक दे अर्थ हन वह बचन जिन्हां द्वारा स्वै स्वरूप रूपी लोक की प्राप्ति हो जाए अथवा छंद का नाम है। इथे सच्चे पातशाह जपजी साहब पूरा कर रहे ने सच्चे सतगुरु जी।
पवन गुरु पाणी पिता माता धरत महत
महाराज कहिंदे सब तो पहला पौन जिहड़ी हवा है गुरु है क्योंकि श्वासां द्वारा ही अंदर शब्द उपदेश पहुंचदा है ते श्वासां करके मनुख जिउंदा जागदा इस करके पौन गुरु है ते पानी जिहड़ा पिता रूप है।
दिवस रात दोए दाई दाया खिल सगल जगत
माता धरत महत महान जिहड़ी धरती है माता है दिन ते रात दोए दाई ते दाया दाई दिने खड़ाउंदी है बच्चे नूं सो दाया जिहड़ा दाई रात नूं सवालदी है ते दाया जिहड़ा है वह दिने खड़ाउंदा बच्चियां नूं। इस प्रकार जिहड़ा दिन है वह दाया है रात दाई दी न्याई है सो इन्हां दे हथां विच सारा जगत जिहड़ा खेड़दा पिया है।
चंगियाईया बुरियाईया
हुण तो पढ़ियो जी
पवन गुरु पाणी पिता माता धरत महत
इसे प्रकार दाने महापुरशां ने अर्थ भी कीता भई सतगुरु महाराज सच्चे पातशाह पवन गुरु गुरु महाराज पवन हवा दी न्याई निर्देप हन सच्चे सतगुरु जी और इसे प्रकार पानी दी न्याई सच्चे पातशाह जी निर्मल हन जो पानी मैल हरे पानी सबना दी मैल दूर करदा पर आप मैल तो रहत रहिंदा साइंसदाना भी सिद्ध करदा भी पानी नूं मैल नहीं लगदी विच मैल प्रतीत हुंदी दिखाई दिंदी है पर पानी नूं नहीं चिंबड़दी वखरी कीती जा सकदी है छाण करके फिल्टर राहीं। इस प्रकार पानी जिहड़ा उह निर्मल बनिया है इउं सतगुरु महाराज निर्मलता सहत हन पानी दी न्याई। इसे तरह सतगुरु महाराज पिता की न्याई भी हैं जिवें पिता अनेक प्रकार दी चीजा लिया के पुत्रां नूं दिंदा है गुरदेव माता गुरदेव पिता गुरदेव स्वामी परमेश्वरा। इसे तरह सतगुरु जी माता की न्याई भी हैं प्रतपाला करन वाले ते सतगुरु महाराज सच्चे पातशाह महत महानता सहित हैं बहुत वड्डा महत्व है सतगुरां दा धरती की न्याई सच्चे पातशाह जी खिमा का गुण है।
दिवस रात दोए दाई दाया खेल सगल जगत
दिन ते रात दाई ते दाया हन इन्हां दी गोद विच चढ़िया होया सारा जगत खेडा खेड रहा संसार दी खेड चल रही है
चंगियाईया बुरियाईया वाचा धर्म हदूर
चंगियाईया ते बुरियाईया जीव कर रहे ने धर्म राज वाहिगुरु की हजूरी च बैठा इन्हां दीआं बुरियाईआं चंगियाईआं नूं वाचदा है निर्णा करदा विचारदा है
करमी आपो अपनी के नेड़ा के दूर
आपो अपने कर्मां दे हिसाब नाल कोई रब दे नेड़े हो जांदा निष्काम कर्मां करके कोई सकाम कर्मां करके दूर ही रहिंदा है कदे सुरग चला गया कदे अमीरां दे घर जन्म हो गया कदे पापां करके फिर नरकां च पै गया जूनां च पै गया इसे प्रकार जिहड़े बुरे कर्म करन वाले है वह अपने बुरियां कर्मां करके रब तो भी दूर सुखां तो भी दूर रहिंदे हन इहो आपो अपने कर्मां दे लिहाज नाल इन्हां दा नबेड़ा हुंदा है फल मिलदा है एक तां के दा मतलब कोई तां नेड़े हो जांदे हन परमात्मा दे अपने निष्काम कर्मां करके कुछ बुरे ते सकाम कर्मां करके रब तो दूर रह जांदे हन
जिन्नी नाम ध्याया गए मसक्कत काल
अखीर सतगुरु जी सिद्ध करदे हन कि सब तो श्रोमणी कर्म जिहड़ा है वह है नाम जपना सो जिन्हां ने नाम नूं ध्याया है अपनी मन बिरती नूं एकागर करके जपया वाहिगुरु का ध्यान धर के वह मशक्कत का फारसी का शब्द है मशक्कत मशक्कत तो मतलब है मेहनत करड़ी घाल कमाई जोधर करके ते उह घालणा घाल के गए हन परलोक नूं
नानक ते मुख उजले केती छुट्टी नाल
सतगुरु नानक देव महाराज कहिंदे ने उह मुख उजले होए जहान विच वी ते परलोक विच वी उन्हां नूं दरगाह विच वी उज्जलताई दे सहत सेवक दरगाह सुरखरू वे मुख मुख काला भाई गुरदास जी ने लिखिया वह दरगाह अंदर भी सुरख रूप हो के सो चढ़दी कला दे सहत सत्कार सहत पहुंचते हैं ते जिहड़े वेमुखां दा मूंह काला हुंदा उत्थे कर्म पछाणे जांदे सामने आ जांदे सारे विआह कर्म तां कीते है जिन्हां ने नाम जपिया उन्हां दे मुख उजले होए पर उन्हां गुरमुख प्यारे जिन्हां ने संगत कीती भावना रखी सेवा कीती वह किन्नी दुनिया नाल उन्हां दे होर छुट गए ऐसा नाम है गुरमुख कोट उधारदा दे नाम है एक कणी जो मन चित एक आराध दे तिनकी बरकत खाहे असंख करोड़े अनगणित करोड़ा लोग उन्होंने नाम की कमाई भोगते भुंजते फल प्राप्त करते हैं जे एक भी संत रब का प्यारा पैदा हो जाए धरती से सो पर भागा नाल जिया के सृष्टि के कर्म जागण तांगो रब का प्यारा समात लोग आउंदा सो जिन्होंने 24 घंटे अठे पैर सारा जीवन नाम विच लाया बंदगी च लाया वह मशक्कत घाल के मेहनत कमाइया करके गए हैं संत महापुरश उन्हां दी मुख जिहड़े दरगाह विच भी जुले होए दुनिया से भी सत्कार शोभा हो रही है ध्रुव ते प्रहलाद जी कबीर जी नामदेव जी सैन जी रविदास जी संत अतर सिंह साहब संत करम सिंह साहब होती वाले संत ईश्वर सिंह साहब महाराज अपना राणा साहब वाले इवं अपने टकसाल के मुखी महापुरश इवं उच्च कोटि के जिहड़े महात्मा हैं जिन्हां दी ऐसी अवस्था सी वह मेहनत मशक्कत नाम की घालना घाल के गए हैं उन्होंने मुख सदा वास्ते दुनिया में भी उज्जल हैं बरसियां मनाई जा अज भी उन्होंने याद कर करके उन्होंने जीवन नू रोशन मनारा समझ के लोग उन्होंने जीवन तो जिहड़ा रस्ता प्राप्त कर रहे नवाई प्राप्त करके अज भी सतपुरशां दे बचना नू सुन सुन के टेपा राही और जीवन नू पढ़ पढ़ के उन्होंने बचना तो सिद्ध प्राप्त करके अज भी दुनिया लाभ लै रही है और किन्नी दुनिया ने संगत करके होर भी छुट गई होगी दरगाह च इस प्रकार सच्चे पातशाह ने इस जपजी साहब दी अखीरलियां पौड़ियां च इउं जिहड़ी आत्मक उची अवस्था है उहदे वखरे वखरे खंड बयान करके ते किस तरह मिलाप हुंदा अकाल पुरख दा किस अवस्था च भगत खेड़दे हन यह जिक्र करके अखीर सलोक दे अंदर सच्चे पातशाह ने निर्णा कीता है कि जिन्हां ने भाई नाम की कमाई की है वह इस प्रकार सत्कार के सह दरगाह भी जाते इस दुनिया से भी माण हों कि दुनिया उन्होंने संगत द्वारा सेवा करके सत्कार करके महाराज ने इतों तक वचन किए बाणी च जे को जियो कह उन्हों को जम की तलब ना हो जे को जियो करके सत्कार दे आओ संत जी भावना नाल सत्कार करे मनो तो उन्होंने लोगों जमा वालों तलब नहीं होगी पुछ गिछ नहीं होगी छुट जाएंगे इस प्रकार का नाम है वाहिगुरु का ऐसो हीरा निर्मल नाम जास जबत पूर्ण सब काम इस प्रकार सच्चे पातशाह ने नाम की महिमा की है दास पासों ਇਹ ਜਿੰਨੀ ਕੁ ਕਥਾ ਸਤਿਗੁਰੂ ਮਹਾਰਾਜ ਨੇ ਪੜਾਈ ਹੈ ਜਪਜੀ ਸਾਹਿਬ ਦੀ, ਭਾਈ ਸਾਹਿਬ ਜੰਗਵੀਰ ਸਿੰਘ ਆਰੰਭ ਕਰ ਗਏ ਸੀ, ਅੱਜ ਜਪਜੀ ਸਾਹਿਬ ਦੀ ਕਥਾ ਸੰਪੂਰਨ ਹੋਈ ਹੈ। ਸਿੰਘਾਂ ਨਾਲ ਸਲਾਹ ਕਰਕੇ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਤਾਂ ਹੀ ਜਿਹੜੇ ਆ ਕੇ ਸਿੱਖ ਮਿਲੇ, ਔਰ ਵੱਖਰੇ ਵੱਖਰੇ ਉਹਨਾਂ ਨੇ ਪ੍ਰਸ਼ਨ ਕੀਤੇ, ਵੱਖਰੀ ਵੱਖਰੀ ਅਵਸਥਾ ਜਾਣ ਕੇ ਅਧਿਕਾਰੀ ਸਮਝ ਕੇ ਉਪਦੇਸ਼ ਦਿੱਤਾ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ। ਉਹ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਭਾਈ ਸੰਤੋਖ ਸਿੰਘ ਜੀ ਨੇ ਬੜੀ ਰੌਚਕ ਕਥਾ ਲਿਖੀ ਹੈ। ਖਿਆਲ ਹੈ ਕਿ ਉਹ ਕਥਾ ਆਰੰਭ ਕਰਕੇ ਸਿੱਖਾਂ ਦੇ ਪ੍ਰਸੰਗ ਸੁਣਾਏ ਜਾਣਗੇ।
ਜਿੰਨੀ ਨਾਮ ਧਿਆਇਆ
ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਰਾਮ
ਮਹੱਲਾ ਤੀਜਾ।